1666 Teletime Electronics.
लाइन ऑफ क्रेडिट भी ले देंगे 11 साल के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 905-812-2800 और विजिट mortgagebuddies.ca ओ छाए पहने कैनी तालिवाल
Ontario, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ। 2 meter ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
हां जी, एक पैराडिकल कंपनी ट्रैफिक टिकट मिल गई है ओंटारियो जां यूएसए दे विच अपना ड्राइविंग अब्स्ट्रैक्ट जां सीवीओआर साफ सुथरा रखन लई जां स्मॉल क्लेम्स कोर्ट मैटर है तुसी किसे दे दावा करना है जां तुहाडे ते किसे ने दावा कर दिता है जां तुहाडे विरुद्ध जजमेंट हो गई है जां तुहाडा किरायेदार तुहानू किराया नहीं दे रहा उस नूं कढ़णा है जां सिटी बाय लॉ दी कोई उल्लंघना हो गई है तां अज ही भरोसेजोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 451-9777 चार मैली ड्राइव यूनिट 23 ब्रैम्पटन दे विच इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, 2 ਤੋਂ ਲੈ ਕੇ 3 ਵਜੇ ਤੱਕ ਤੁਸੀਂ ਸੁਣਦੇ ਹੋ ਸਾਡਾ ਇਹ ਨਗਾਰਾ ਰੇਡੀਓ। ਕਿਤੇ ਕਿਤੇ ਮੈਂ ਚਰਨਜੀਤ ਬਰਾੜ ਇਹਨੂੰ ਹੋਸਟ ਕਰਦਾ, ਕਿਤੇ ਕਿਤੇ ਰਾਣਾ ਰਣਧੀਰ ਸਿੰਘ ਸਿੱਧੂ ਇਸ ਪ੍ਰੋਗਰਾਮ ਨੂੰ ਪੇਸ਼ ਕਰਦੇ ਨੇ। ਪ੍ਰੋਗਰਾਮ ਦੇ ਦੌਰਾਨ ਸਾਡਾ ਸਟੂਡੀਓ ਦਾ ਨੰਬਰ 416-620-7778 ਹੁੰਦਾ। ਤੁਸੀਂ ਸਵੇਰ ਤੋਂ ਸ਼ਾਮ ਤੱਕ ਕਿਸੇ ਵੀ ਪ੍ਰੋਗਰਾਮ 'ਚ ਕਾਲ ਕਰਨੀ ਆ 770 AM ਤੇ ਇਹੀ ਨੰਬਰ ਰਹਿੰਦਾ ਜੀ, ਇੱਕੋ ਹੀ 416-620-7778। ਪਰ ਪ੍ਰੋਗਰਾਮ ਤੋਂ ਬਾਅਦ 'ਚ ਜਾਂ ਪ੍ਰੋਗਰਾਮ ਤੋਂ ਪਹਿਲਾਂ ਤੁਸੀਂ ਕਾਲ ਕਰਨੀ ਆ ਤਾਂ ਮੇਰਾ ਨੰਬਰ 6-4-7-3-0-0-8-4-3-6 ਹੈ ਜੀ, 6-47-300-84-36। ਰਾਣਾ ਜੀ ਦਾ ਨੰਬਰ ਹੁੰਦਾ 905-915-84-84। ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਸਾਨੂੰ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕਾਲ ਕਰ ਲਿਆ ਕਰੋ ਜੀ। ਸਾਡੇ ਟੀਵੀ ਪ੍ਰੋਗਰਾਮਸ ਵੇਖਣੇ ਆ, ਉਹਨਾਂ ਸੰਬੰਧੀ ਕੋਈ ਫੀਡਬੈਕ ਦੇਣੀ ਆ, ਉਹਨਾਂ 'ਚ ਕੋਈ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਨੀ ਆ ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ 'ਚੋਂ ਪਹਿਲਾਂ, ਸਾਡੇ ਪਰਸਨਲ ਫੋਨ 'ਤੇ ਕਾਲ ਕਰ ਲਿਆ ਕਰੋ। 2-3 ਦੇ ਵਿੱਚ ਵਿੱਚ ਤੁਸੀਂ ਸਟੂਡੀਓ ਦੇ ਨੰਬਰ 'ਤੇ ਹੀ ਕਾਲ ਕਰਿਆ ਕਰੋ। ਸਾਡੇ ਆਲੇ ਦੁਆਲੇ ਕਾਫੀ ਕੁਛ ਵਾਪਰ ਰਿਹਾ, ਚੰਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਕੋਰੋਨਾ ਦੇ ਸੰਬੰਧ ਦੇ ਵਿੱਚ, ਬਈ ਇਹ ਜਿਹੜੇ ਮਰੀਜ਼ ਬਣ ਰਹੇ ਸੀ, ਜਿਹੜੇ ਕੋਰੋਨਾ ਦੀ ਗ੍ਰਿਫਤ ਦੇ ਵਿੱਚ ਆਏ ਹੋਏ ਸੀ, ਉਹ ਲਗਾਤਾਰ ਠੀਕ ਹੋ ਰਹੇ ਨੇ। ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਬਿਮਾਰ ਹੋਣ ਵਾਲਿਆਂ ਦੀ ਗਿਣਤੀ ਜਿਹੜੀ ਘੱਟ ਰਹੀ ਹੈ। ਲਗਾਤਾਰ 4 ਮਹੀਨੇ ਤੋਂ ਜਿਹੜੇ ਲੋਕ ਲਗਾਤਾਰ ਇੱਕ ਮਾਨਸਿਕ ਦਬਾਅ ਦਾ ਸ਼ਿਕਾਰ ਸੀ ਇੱਕ ਤਰੀਕੇ ਨਾਲ, ਵੀ ਆਏ ਹਾਏ ਸਾਨੂੰ ਨਾ ਹੋ ਜੇ, ਬਚਾਅ ਰੱਖਣਾ, ਉਹ ਥੋੜ੍ਹਾ ਜਿਹਾ ਬੋਝ ਘਟਿਆ। ਪਰ ਮੈਂ ਇਹੀ ਬੇਨਤੀ ਕਰੂੰਗਾ ਕਿ ਭਾਵੇਂ ਇਹ ਗਿਣਤੀ ਹੈ ਜਿਹੜੀ ਸਾਨੂੰ ਚੰਗੀ ਮਾਨਸਿਕ ਸਥਿਤੀ ਵੱਲ ਲਿਜਾਣ ਵੱਲ ਇਸ਼ਾਰਾ ਕਰਦੀ ਹੈ, ਪਰ ਸਾਵਧਾਨੀ ਘਟਾਉਣੀ ਨਹੀਂ। ਅਜੇ ਵੀ ਅਸੀਂ ਸੁਨੇਹੇ ਹਾਂ ਜਿਹੜੇ ਆਪਣੇ ਵੱਲੋਂ ਅਤੇ ਨਾਲ ਦੀ ਨਾਲ ਜਿਹੜੇ ਹੈਲਥ ਪ੍ਰੋਫੈਸ਼ਨਲਸ ਨੇ, ਸਰਕਾਰਾਂ ਨੇ, ਉਹਨਾਂ ਦੀਆਂ ਉਹਨਾਂ ਦੇ ਜਿਹੜੇ ਪੇਡ ਐਡਵਰਟਾਈਜ਼ਮੈਂਟਸ ਨੇ, ਉਹ ਵੀ ਅਸੀਂ ਦੇ ਰਹੇ ਹਾਂ ਨਾਲ ਦੀ ਨਾਲ, ਕਿ ਭਾਈ ਬਚਾਓ ਵਿੱਚ ਹੀ ਬਚਾਓ ਹੈ। ਭਾਵੇਂ ਕਈ ਵਾਰੀ ਹਰ ਰੋਜ਼ ਸੁਨੇਹੇ ਵਾਰ ਵਾਰ ਦੇਣ ਦੇ ਨਾਲ ਇਸ ਤਰ੍ਹਾਂ ਲੱਗਦਾ ਕਿ ਇਹ ਰਿਪੀਟ ਹੁੰਦੇ ਨੇ, ਪਰ ਕਈ ਵਾਰ ਜੀ ਕਈ ਗੱਲਾਂ ਰਿਪੀਟ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਹੋ ਸਕਦਾ ਤੁਸੀਂ 5 ਪ੍ਰੋਗਰਾਮ ਸੁਣ ਲਏ ਹੁਣ, 5 ਪ੍ਰੋਗਰਾਮਾਂ 'ਚ ਇਹ ਰਿਪੀਟ ਕੀਤੇ ਜਾਂਦੇ ਹੁਣ, ਕੋਈ ਗੱਲ ਨਹੀਂ ਜੀ, ਕਈ ਵਾਰੀ ਰਿਪੀਟ ਕਰਨਾ ਬਹੁਤ ਜ਼ਰੂਰੀ ਹੁੰਦਾ। ਜਦੋਂ ਕੋਈ ਗੱਲ ਰਿਪੀਟ ਕੀਤੀ ਜਾਂਦੀ ਹੈ ਤਾਂ ਉਹ ਦਿਮਾਗ ਦਾ ਹਿੱਸਾ ਬਣ ਜਾਂਦੀ ਹੈ। ਇਸ ਕਰਕੇ ਬਚਾਓ ਵਿੱਚ ਹੀ ਬਚਾਓ ਹੈ, ਸਾਵਧਾਨੀ ਹਟੀ ਦੁਰਘਟਨਾ ਘਟੀ। ਅਜੇ ਇਹ ਨਹੀਂ ਸਮਝਣਾ, ਖਾਸ ਕਰਕੇ ਜਿਹੜੇ ਲੋਕ ਬ੍ਰੈਂਪਟਨ ਮਿਸੀਸਾਗਾ 'ਚ ਰਹਿੰਦੇ ਆ, ਵੀ ਉਹ ਬਿਲਕੁਲ ਸੇਫ ਨੇ। ਨਹੀਂ ਦੋਸਤੋ, ਅਜੇ ਵੀ ਜਿਹੜੀ ਇਨਫੈਕਸ਼ਨ ਆ ਇਹਦੀ, ਤੁਹਾਨੂੰ ਇਨਫੈਕਸ਼ਨ ਤਾਂ ਹੋਰ ਇਨਫੈਕਸ਼ਨ ਵਰਡ ਪ੍ਰੋਪਰ ਨਹੀਂ ਹੈਗਾ, ਤੁਸੀਂ ਮਤਲਬ ਕੋਰੋਨਾ ਵਾਇਰਸ ਆ ਜਿਹੜਾ ਤੁਹਾਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਸਕਦਾ, ਕਿਉਂਕਿ ਤਾਰ ਆਈ ਜਿੱਥੇ ਜਿਹੜਾ ਜਿਹੜੇ ਬੰਦੇ ਨੂੰ ਇਹ ਹੋ ਰਿਹਾ ਉਹ ਜਿੱਥੇ ਕਿਤੇ ਟੱਚ ਕਰਦਾ, ਅਤੇ ਇਹ ਕਾਫੀ ਦੇਰ ਇਹ ਵਾਇਰਸ ਆ ਜਿਹੜਾ ਆਪਾਂ ਕਿੰਨੇ ਵੀਕ ਤੋਂ ਡਿਸਕਸ਼ਨ ਕਰ ਰਹੇ ਹਾਂ, ਕਾਫੀ ਦੇਰ ਉੱਥੇ ਜਿਉਂਦਾ ਰਹਿੰਦਾ ਅਤੇ ਬਹੁਤ ਹੀ ਛੋਟਾ ਹੋਣ ਕਰਕੇ ਕਈ ਵਾਰੀ ਆਪਾਂ ਸਾਵਧਾਨੀਆਂ ਵਰਤਦੇ ਹਾਂ ਫਿਰ ਵੀ ਆਪਾਂ ਇਹਦੀ ਲਪੇਟ ਦੇ ਵਿੱਚ ਆ ਸਕਦੇ ਹਾਂ। ਤਾਂ ਉਹਦਾ ਇਲਾਜ ਹੀ ਇਹੀ ਆ ਵੀ ਹੋਰ ਸਾਵਧਾਨੀ ਵਰਤੋ ਭਾਈ, ਤੁਸੀਂ ਵਾਰ ਵਾਰ ਹੈਂਡਸ ਵਾਸ਼ ਕਰੋ ਆਪਣੇ ਸੋਪ ਦੇ ਨਾਲ, ਅਤੇ ਹੈਂਡ ਸੈਨੇਟਾਈਜ਼ਰ ਵਰਤੋ, ਮਾਸਕ ਬਹੁਤ ਜ਼ਰੂਰੀ ਆ। ਜਿਹੜੇ ਲੋਕ ਇਹ ਸਮਝਦੇ ਨੇ ਵੀ 6 ਫੁੱਟ ਦਾ ਫਾਸਲਾ ਰੱਖ ਲਿਆ ਤਾਂ ਪਤਾ ਨਹੀਂ ਲਕਸ਼ਮਣ ਰੇਖਾ ਖਿੱਚੀ ਗਈ ਵੀ 6 ਫੁੱਟ ਤੋਂ ਅੱਗੇ ਨਹੀਂ ਆ ਸਕਦਾ, ਨਹੀਂ ਜੀ। ਦੋਸਤੋ ਮੈਂ ਤੁਹਾਨੂੰ ਦੱਸਦਾ ਇਹ ਗੱਲਾਂ ਵੀ ਸਪੋਜ਼ ਕੋਈ ਪੀੜਿਤ ਵਿਅਕਤੀ ਆ ਉਹ ਲੰਘਿਆ, ਅਤੇ ਤੁਸੀਂ ਉਸੇ ਰਸਤੇ ਤੋਂ ਤੁਸੀਂ 1 ਮਿੰਟ ਬਾਅਦ ਤੁਸੀਂ ਲੰਘ ਗਏ, ਸੈਰ ਕਰਦੇ ਕਰਦੇ ਨੇੜ ਦੀ ਲੰਘਦੇ ਆ, ਕਿਸੇ ਨੇ ਛਿੱਕ ਮਾਰੀ, ਹੋ ਸਕਦੀ ਕੁਛ ਦੇਰ ਲਈ ਸਸਪੈਂਡਡ ਜਿਹੜੇ ਪਾਰਟੀਕਲਸ ਨੇ, ਵਾਇਰਸਿਸ ਨੇ ਏਅਰ ਦੇ ਵਿੱਚ ਰਹਿ ਸਕਦੇ ਨੇ। ਇਸ ਕਰਕੇ ਬਹੁਤ ਚੀਜ਼ਾਂ ਜਿਨ੍ਹਾਂ 'ਤੇ ਖੋਜ ਹੋਣ ਵਾਲੀ ਬਾਕੀ ਹੈ। ਪ੍ਰੋਗਰਾਮ ਦੇ ਜਦੋਂ ਇਹ ਸ਼ੁਰੂ ਹੋਇਆ ਸੀ, ਜਦੋਂ ਪ੍ਰੋਗਰਾਮ ਕੀਤੇ ਸੀ, ਬਹੁਤ ਵਾਰੀ ਇਹ ਵੀ ਕਿਹਾ ਜਾਂਦਾ ਸੀ ਵੀ ਜਿਹੜਾ ਮਾਸਕ ਆ ਉਹ ਮਤਲਬ ਮਾਸਕ ਆ ਜਿਹੜਾ ਇਸ ਤਰੀਕੇ ਨਾਲ ਮਤਲਬ ਸਾਰੇ ਨਾ ਪਾਉਣ, ਸਿਰਫ ਜਿਹੜਾ ਜਿਹੜੇ ਬੰਦੇ ਨੂੰ ਇਹ ਹੋਇਆ ਹੋਇਆ ਉਹੀ ਪਾਏ, ਪਰ ਨਹੀਂ, ਸਰਕਾਰ ਨੇ ਆਪਣੀ ਹਦਾਇਤਾਂ ਚੇਂਜ ਕੀਤੀਆਂ ਨੇ ਵੀ ਸਾਰੇ ਲੋਕ ਮਾਸਕ ਪਾਉਣ। ਫਿਰ ਵੀ ਕੁਛ ਨਾ ਕੁਛ ਬਚਾਅ ਜਿਹੜਾ ਹੁੰਦਾ ਹੀ ਆ ਦੋਸਤੋ। ਮੂੰਹ 'ਤੇ ਭਾਵੇਂ ਠੀਕ ਹੈ, ਸਰਜੀਕਲ ਮਾਸਕ ਹੁੰਦੇ ਨੇ, ਦੂਸਰੇ ਮਾਸਕ ਹੁੰਦੇ ਨੇ, ਮੈਂ ਕਹਿੰਦਾ ਜੀ ਮੂੰਹ ਦੇ ਉੱਤੇ ਭਾਵੇਂ ਤੁਸੀਂ ਰੁਮਾਲ ਵੀ ਨੱਕ ਦੇ ਉੱਤੇ ਲਪੇਟਿਆ ਨਾ, ਉਹਦਾ ਇੱਕ ਆਪਣਾ ਫਾਇਦਾ, ਕਿਉਂਕਿ ਜੇ ਮਾਈਕਰੋਸਕੋਪਿਕ ਆ ਬਹੁਤ ਛੋਟਾ ਹੈ, ਤੇ ਜ਼ਰੂਰੀ ਨਹੀਂ, ਚਲੋ ਸਿੱਧਾ ਨੱਕ ਦੇ ਵਿੱਚ ਵੀ ਜਾ ਸਕਦਾ, ਮੂੰਹ ਜਾ ਸਕਦਾ, ਅੱਖਾਂ ਜਾ ਸਕਦਾ, ਪਰ ਫਿਰ ਵੀ ਜੇ ਤੁਸੀਂ ਆਪਣਾ ਮੂੰਹ ਕਵਰ ਕੀਤਾ ਹੋਇਆ, ਤੁਹਾਨੂੰ ਛਿੱਕ ਆਉਂਦੀ ਆ, ਨੱਕ ਕਵਰ ਕੀਤਾ ਹੋਇਆ, ਸਾਹਮਣੇ ਵਾਲੇ ਦਾ ਵੀ ਬਚਾਅ ਹੁੰਦਾ, ਜੇ ਵਾਇਰਸ ਹੈਗਾ ਹਵਾ ਦੇ ਵਿੱਚ ਤੁਹਾਡਾ ਵੀ ਕੁਛ ਹੱਦ ਤੱਕ ਬਚਾਅ ਹੁੰਦਾ। ਇਸ ਕਰਕੇ ਪ੍ਰੋਪਰ ਮਾਸਕ ਪਾ ਕੇ ਰੱਖੋ। ਜਿਹੜੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ, ਖਾਸ ਕਰਕੇ ਜਦੋਂ ਖੜੇ ਨੇ ਉਹ ਬੱਸ ਸਟਾਪ ਤੇ ਖੜੇ ਨੇ ਜਾਂ ਗੈਪ ਪਾ ਕੇ ਵੀ ਖੜੇ ਨੇ, ਉਹਨਾਂ ਲਈ ਬਹੁਤ ਜ਼ਰੂਰੀ ਆ ਮਾਸਕ ਆ ਜਿਹੜਾ ਉਹ ਪਾ ਕੇ ਰੱਖਣਾ। ਤੇ ਦੂਜੀ ਗੱਲ ਇਹ ਆ ਦੋਸਤੋ, ਭਾਵੇਂ ਕੋਰੋਨਾ ਵਾਇਰਸ ਦਾ ਮੌਕਾ, ਪਰ ਆਪਣੀ ਆਦਤ ਬਣਾ ਲਓ ਵੀ ਕੋਈ ਚੀਜ਼ ਖਾਣੀ ਆ ਪੀਣੀ ਆ ਜਿਹਨੂੰ ਹੱਥ ਲਾਉਣਾ ਆਪਾਂ ਖਾਸ ਕਰਕੇ, ਪਹਿਲੀ ਗੱਲ ਤਾਂ ਅਵੋਇਡ ਕਰੋ। ਫੋਰਕਸ ਹੁੰਦੇ ਨੇ, ਸਪੂਨਸ ਹੁੰਦੇ ਨੇ, ਜੇ ਤੁਹਾਡੇ ਹੱਥ ਸਾਫ਼ ਨਹੀਂ ਜਾਂ ਸਾਫ਼ ਕਰਨ ਦਾ ਮੌਕਾ ਨਹੀਂ ਮਿਲਿਆ ਤਾਂ ਸਪੂਨ ਦੇ ਰਾਹੀਂ ਤੁਸੀਂ ਚਮਚੇ ਰਾਹੀਂ ਖਾਓ, ਸਿੱਧਾ ਡਾਇਰੈਕਟਲੀ ਟੱਚ ਨਾ ਕਰੋ। ਪਰ ਜ਼ਰੂਰੀ ਹੈ ਜੀ ਬਈ ਤੁਸੀਂ ਆਪਣੇ ਘਰੇ ਜਦੋਂ ਤੁਸੀਂ ਐਂਟਰ ਹੋਣਾ ਤੇ ਸਭ ਤੋਂ ਪਹਿਲਾਂ ਵਾਸ਼ਰੂਮ ਜਾ ਕੇ ਆਪਣੇ ਪ੍ਰੋਪਰਲੀ ਹੈਂਡਸ ਵਾਸ਼ ਕਰੋ। ਮੈਂ ਬਹੁਤ ਸਾਰੇ ਪੁਰਾਣੇ ਲੋਕਾਂ ਨੂੰ ਮਿਲਿਆ ਜੀ, ਹੁਣ ਦੀ ਗੱਲ ਨਹੀਂ, ਬਹੁਤ ਪਹਿਲਾਂ ਦੀਆਂ ਗੱਲਾਂ ਨੇ, 10-10-20 ਸਾਲ ਪਹਿਲਾਂ ਦੀਆਂ ਗੱਲਾਂ ਨੇ। ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਦਾ ਸੂਲ ਬਣਾਇਆ ਵੀ ਜਦੋਂ ਘਰੇ ਐਂਟਰ ਹੋਣਾ ਨਾ, ਪਹਿਲਾਂ ਉਹਨਾਂ ਨੇ ਪਾਊਡਰ ਰੂਮ 'ਚ ਵਾਸ਼ਰੂਮ ਜਾਣਾ, ਪਹਿਲਾਂ ਪ੍ਰੋਪਰਲੀ ਆਪਣੇ ਹੈਂਡਸ ਵਾਸ਼ ਕਰਨੇ ਆ, ਉਸ ਤੋਂ ਬਾਅਦ ਉਹਨਾਂ ਨੇ ਕਿਸੇ ਚੀਜ਼ ਨੂੰ ਹੱਥ ਲਾਉਣਾ। ਇਹ 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 ਨਾ ਇਹ ਇਹ ਜ਼ਰੂਰੀ ਬਣਾ ਲਓ ਆਪਣੀ ਜ਼ਿੰਦਗੀ 'ਚ। ਕੋਈ ਜ਼ਰੂਰੀ ਕਰੋਨਾ ਨਹੀਂ, ਕੋਈ ਨੋਰਮਲ ਜ਼ੁਕਾਮ ਦੀ ਪ੍ਰੋਬਲਮ ਆ, ਨੋਰਮਲ ਫਲੂ ਪ੍ਰੋਬਲਮ ਨੇ, ਇਹਦੇ ਨਾਲ ਕਾਫ਼ੀ ਘੱਟ ਜਾਂਦੀਆਂ ਨੇ। ਆਪਣੇ ਫੋਨ ਨੂੰ ਵਾਰ ਵਾਰ ਸਾਫ਼ ਕਰਨਾ, ਵਾਈਪਸ ਰਾਹੀਂ ਸਾਫ਼ ਕਰਨਾ, ਕਾਰ ਦੇ ਸਟੀਅਰਿੰਗ ਨੂੰ ਸਾਫ਼ ਕਰ ਲੈਣਾ। ਕਈ ਬੰਦੇ ਹੁੰਦੇ ਆ ਕਾਰ ਦੇ ਵਿੱਚ ਬੈਠੇ ਬੈਠੇ ਹੀ ਸੰਤਰਾ ਛਿਲਕੇ ਖਾ ਲਿਆ, ਸੇਬ ਖਾ ਲਿਆ, ਚਲੋ ਆਪੋ ਆਪਣੀਆਂ ਆਦਤਾਂ ਨੇ, ਆਪਾਂ ਕਿਸੇ ਦੀਆਂ ਆਦਤਾਂ 'ਤੇ ਵਿਅੰਗ ਨਹੀਂ ਕਰਦੇ, ਪਰ ਚੰਗੀ ਗੱਲ ਆ ਜੀ ਵੀ ਜਦੋਂ ਤੁਸੀਂ ਖਾ ਪੀ ਰਹੇ ਹੋ ਤੇ ਆਰਾਮ ਦੇ ਨਾਲ ਬੈਠ ਕੇ ਖਾ ਲਓ। ਕੋਈ ਮਗਰ ਪਿਆ ਹੋਇਆ ਤੁਹਾਡੇ ਵੀ ਇੰਨੀ ਕਾਹਦੀ ਕਾਹਲੀ ਆ, ਨਾਲ ਦੀ ਨਾਲ ਕਾਰ ਚਲਾਉਣੀ ਆ, ਨਾਲ ਦੀ ਨਾਲ ਗੱਲਾਂ ਕਰਨੀਆਂ, ਨਾਲ ਦੀ ਨਾਲ ਸੇਬ ਹੱਥ 'ਚ ਫੜਿਆ ਹੋਇਆ, ਨਾਲ ਦੀ ਨਾਲ ਸੰਤਰਾ ਛਿਲ ਕੇ ਖਾਈ ਜਾਂਦੇ ਹੋ। ਕੰਮ ਕਰਨ ਦੇ 8 ਘੰਟੇ, ਸੌਣ ਦੇ 8 ਘੰਟੇ, ਬਾਕੀ 8 ਘੰਟੇ ਰਿਲੈਕਸ ਹੋਣ ਦੇ ਵੀ ਆ। ਖਾਣ ਪੀਣ ਦੇ ਲਈ ਘੰਟਾ ਲਾ ਲਓ ਭਾਵੇਂ, ਕੋਈ ਫਰਕ ਨਹੀਂ ਪੈਂਦਾ। ਖਾਣ ਪੀਣ 'ਚ ਕਾਹਲੀ ਕਾਹਲੀ ਕਾਹਦੀ ਹੈ, ਜ਼ਿੰਦਗੀ ਜਿਉਣੀ ਕਾਹਦੇ ਲਈ ਆ ਜੇ ਆਪਾਂ ਪ੍ਰੋਪਰ ਟਾਈਮ ਨਹੀਂ ਕੱਢ ਸਕੇ ਖਾਣ ਪੀਣ ਲਈ। ਕਈਆਂ ਨੇ ਤਾਂ ਕੰਨ ਨੂੰ ਫੋਨ ਲਾਇਆ ਹੁੰਦਾ, ਧਿਆਨ ਹੋਰ ਪਾਸੇ ਹੁੰਦਾ, ਸਾਹਮਣੇ ਟੀਵੀ ਚੱਲ ਰਿਹਾ ਹੁੰਦਾ, ਮੂੰਹ ਦੇ ਰਾਹੀਂ ਉਹ ਇੱਕ ਕੰਨ ਰਾਹੀਂ ਫੋਨ ਸੁਣੀ ਜਾਂਦਾ, ਦੂਜੇ ਪਾਸੇ ਬਿਜ਼ਨਸ ਦੀਆਂ ਗੱਲਾਂ ਹੋਰ ਕਿਸੇ ਨਾਲ ਕਰੀ ਜਾਂਦੇ ਆ, ਘਰ ਵਾਲੀ ਨੂੰ ਹੋਰ ਕੁਛ ਕਹੀ ਜਾਂਦੇ ਆ, ਬੱਚਿਆਂ ਵੱਲ ਤਾੜਨਾ ਕਰਕੇ ਹੋਰ ਇਸ਼ਾਰੇ ਕਰੀ ਜਾਂਦੇ। ਇੰਨੀ ਕਾਹਲ ਵੀ ਨਹੀਂ ਜ਼ਿੰਦਗੀ ਚਾਹੀਦੀ। ਇਹ ਕਰੋਨਾ ਵਾਇਰਸ ਨੇ ਪਤਾ ਨਹੀਂ, ਮੈਨੂੰ ਤਾਂ ਕਾਫ਼ੀ ਕੁਛ ਸਿਖਾਤਾ ਬਈ ਜ਼ਿੰਦਗੀ ਆ ਜਿਹੜੀ ਇਹ ਸਹਿਜ ਮਤੇ ਦੇ ਨਾਲ ਚੱਲਣੀ ਚਾਹੀਦੀ ਆ, ਅਤੇ ਜ਼ਿੰਦਗੀ ਨੂੰ ਰੀਸੈਟ ਮਤਲਬ ਕਰ ਲੈਣਾ ਚਾਹੀਦਾ, ਜ਼ਿੰਦਗੀ 'ਚੋਂ ਕਾਹਲ ਆ ਜਿਹੜੀ ਖਤਮ ਕਰ ਦੇਣੀ, ਅਤੇ ਕੁਦਰਤੀ ਇੱਕ ਜਿਹੜਾ ਰਿਦਮ ਆ ਕੁਦਰਤ ਦੇ ਵਿੱਚ ਉਸ ਦੇ ਨਾਲ ਇੱਕਮਿੱਕ ਹੋ ਕੇ ਚੱਲਣਾ। ਅਤੇ ਵੈਸੇ ਤਾਂ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ 'ਤੇ ਗੱਲਾਂ ਕਰਦੇ ਹੁੰਦੇ ਹਾਂ ਵੀ ਚਿੰਤਾ ਮੁਕਤ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਆ, ਮਿਹਨਤ ਕਿਵੇਂ ਦੱਬ ਕੇ ਕਰਨੀ ਚਾਹੀਦੀ ਆ, ਆਲੇ ਦੁਆਲੇ ਸਮਾਜ ਦੇ ਵਿੱਚ ਆਪਾਂ ਨੂੰ ਕਿਵੇਂ ਵਿਚਰਨਾ ਚਾਹੀਦਾ। ਸਕਸੈਸਫੁਲ ਬੰਦਾ ਉਹ ਨਹੀਂ ਹੁੰਦਾ ਜਿਹਦੇ ਕੋਲ ਬਹੁਤਾ ਪੈਸਾ ਹੋਵੇ, ਸਕਸੈਸਫੁਲ ਬੰਦਾ ਉਹ ਹੁੰਦਾ ਜਿਹਦੇ ਆਲੇ ਦੁਆਲੇ ਜਿਹਦੇ ਰਿਲੇਸ਼ਨਸ਼ਿਪਸ ਆ ਵਧੀਆ ਹੋਣ। ਰਿਲੇਸ਼ਨਸ਼ਿਪਸ ਵਧੀਆ ਦੀ ਗੱਲ ਚੱਲਦੀ ਆ ਜਦੋਂ ਇਹ ਨਹੀਂ ਵੀ ਅਮੀਰਾਂ ਨਾਲ ਹੀ ਰਿਲੇਸ਼ਨਸ਼ਿਪ ਹੋਣ ਜਾਂ ਤਕੜੇ ਲੋਕਾਂ ਨਾਲ, ਉਹਦੇ ਹਰ ਇੱਕ ਬੰਦੇ ਨਾਲ, ਉਹ ਕਿਸੇ ਨੂੰ ਪੈਸੇ ਜਾਂ ਸਟੈਟਸ ਦੇ ਹਿਸਾਬ ਨਾਲ, ਅਹੁਦੇ ਰੁਤਬੇ ਦੇ ਹਿਸਾਬ ਨਾਲ ਨਾ ਤੋਲੇ, ਬਲਕਿ ਹਰੇਕ ਇਨਸਾਨ ਨੂੰ ਇਨਸਾਨ ਸਮਝ ਕੇ ਚੱਲੇ। ਕਰੋਨਾ ਨੇ ਬੜਾ ਕੁਛ ਸਿਖਾਇਆ ਜੀ। ਇਹ ਕਰੋਨਾ ਇੱਕ ਤੁਹਾਨੂੰ ਵੀ ਲੱਗਦਾ ਹੋਊਗਾ, ਪਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਮੇਰੀ ਜ਼ਿੰਦਗੀ 'ਚ ਇੱਕ ਇਹੋ ਜਿਹੀ ਬਿਮਾਰੀ ਕਰੋਨਾ ਜਿਹੜੀ ਮੈਂ ਦੇਖੀ ਹੈ, ਜਿਹੜੀ ਅਮੀਰ ਅਤੇ ਗਰੀਬ ਦਾ ਵਿਤਕਰਾ ਨਹੀਂ ਕਰਦੀ। ਇਸੇ ਕਰਕੇ ਮੈਨੂੰ ਲੱਗਦਾ ਸੀ ਵੀ ਅਮੀਰਾਂ ਨੂੰ ਵੱਧ ਡਰ ਲੱਗਿਆ। ਡਾਕਟਰ ਵੀ ਜਿਹੜੇ ਲੱਖਾਂ ਕਰੋੜਾਂ ਡਾਲਰ ਕਮਾਉਂਦੇ ਸੀ, ਲੱਖਾਂ ਕਰੋੜਾਂ ਰੁਪਏ ਘਰਾਂ ਦੇ ਵਿੱਚ ਬੰਦ ਨੇ। ਇਸ ਕਰਕੇ ਸਰਕਾਰਾਂ ਨੇ ਵੀ ਇਹਦਾ ਪ੍ਰਚਾਰ ਕੀਤਾ। ਸਮੁੱਚਾ ਜਿਹੜਾ ਕੈਪੀਟਲਿਸਟ ਕਲਾਸ ਹੈਗੀ ਆ ਜਾਂ ਜਿਹੜੇ ਐਕਸਪਲੋਇਟ ਕਰਦੇ ਨੇ, ਉਹਨਾਂ ਨੇ ਵੀ ਬਹੁਤ ਪ੍ਰਚਾਰ ਕੀਤਾ, ਕਿਉਂਕਿ ਉਹਨਾਂ ਨੂੰ ਐਂ ਲੱਗਦਾ ਸੀ ਵੀ ਸਾਨੂੰ ਹੋਜੂ। ਨਹੀਂ ਤਾਂ ਕੋਈ ਕਿਸੇ ਦੀ ਪਰਵਾਹ ਕਰਦਾ ਜੀ? ਤਕੜੇ ਲੋਕਾਂ ਕੋਲ ਵੱਧ ਪੈਸਾ ਹੈਗਾ, ਵਧੀਆ ਇਲਾਜ ਕਰਾ ਲੈਂਦੇ ਨੇ। ਤਕੜੇ ਲੋਕ ਜੇ ਕੇਸ 'ਚ ਵੀ ਫਸ ਜਾਣ ਤਾਂ ਉਹ ਕੋਰਟ ਦੇ ਵਿੱਚ ਵਧੀਆ ਵਕੀਲ ਹਾਇਰ ਕਰਕੇ ਟੇਢੇ ਮੇਢੇ ਤਰੀਕੇ ਨਾਲ ਜੱਜਾਂ ਨੂੰ ਵੀ ਪ੍ਰਭਾਵਿਤ ਕਰਕੇ ਨਿਕਲ ਜਾਂਦੇ ਨੇ। ਪਰ ਕਰੋਨਾ ਜਿਹੜਾ ਇਹਨੇ ਇਹੋ ਜਿਹੇ ਤਾਰੇ ਦਿਖਾਏ ਆ ਨਾ, ਇਹਦੇ 'ਚ ਇਹਨੇ ਅਮੀਰ ਗਰੀਬ ਦਾ ਵਿਤਕਰਾ ਨਹੀਂ ਕੀਤਾ। ਵੈਸੇ ਤਾਂ ਮਾੜੀ ਗੱਲ ਆ ਜੀ ਬਿਮਾਰੀ ਚੱਲਣਾ, ਪਰ ਇਸ ਪੱਖੋਂ ਮੈਂ ਕਹੂੰਗਾ ਵੀ ਬਿਮਾਰੀ ਜੇ ਹੋਵੇ ਨਾ ਤੇ ਬਿਮਾਰੀ ਸਾਰਿਆਂ ਲਈ ਬਰਾਬਰ ਹੋਵੇ, ਨਾ ਹੋਵੇ ਕਿ ਅਮੀਰ ਨੂੰ ਹੋਰ ਤੇ ਗਰੀਬ ਨੂੰ ਹੋਰ। ਨਹੀਂ ਤਾਂ ਅਮੀਰਾਂ ਦੀਆਂ ਹੋਰ ਬਿਮਾਰੀਆਂ ਨੇ ਜੀ, ਅਮੀਰਾਂ ਦੀਆਂ ਬਿਮਾਰੀਆਂ ਵੀ, ਬਲੱਡ ਪ੍ਰੈਸ਼ਰ ਵੱਧ ਗਿਆ, ਬਿਜ਼ਨਸ 'ਚ ਲੋਸ ਹੋ ਗਿਆ ਉਹਦੇ ਨਾਲ ਚਿੰਤਾ ਹੋ ਗਈ, ਢਿੱਡ ਵੱਧ ਗਿਆ, ਮੋਟਾਪਾ ਘਟਾਉਣ ਦੀ ਦਵਾਈ ਲਈ ਜਾਂਦੇ ਨੇ। ਗਰੀਬਾਂ ਨੂੰ ਵਿਚਾਰਿਆਂ ਨੂੰ ਭੁੱਖ ਦੀ ਬਿਮਾਰੀ ਸਭ ਤੋਂ ਵੱਡੀ, ਉਹ ਕੰਮ ਕਰਕੇ ਵੀ 12 ਘੰਟੇ ਦੁਨੀਆਂ ਦਾ ਵੱਡਾ ਹਿੱਸਾ ਸੀ। ਕੈਨੇਡਾ 'ਚ ਤਾਂ ਖੁਸ਼ਕਿਸਮਤ ਆ, ਅਸੀਂ ਵੱਡੇ ਸਿਸਟਮ 'ਚ ਰਹਿੰਦੇ ਹਾਂ, ਹਾਲਾਂਕਿ ਸਿਸਟਮ 'ਚ ਬੜੀਆਂ ਤਰੇੜਾਂ ਨੇ, ਮੈਂ ਵਾਰ ਵਾਰ ਗੱਲ ਕਰਦਾ, ਠੀਕ ਆ ਆਉਂਦੇ ਸਾਲਾਂ ਦੇ ਵਿੱਚ ਜੇ ਸਾਡੀ ਅਗਲੀ ਜਨਰੇਸ਼ਨ ਨਾ ਸਮਝੀ ਤਾਂ ਇਹਨਾਂ ਤੋਂ ਕਾਫ਼ੀ ਕੁਛ ਖੋਇਆ ਜਾਣਾ, ਪਰ ਹਾਲ ਦੀ ਘੜੀ ਲੋਕ ਸੋਚਦੇ ਨੇ ਥੋੜ੍ਹਾ ਜਿਹਾ ਚੰਗਾ ਸਿਸਟਮ ਆ, ਸਾਡੀਆਂ ਸਹੂਲਤਾਂ 'ਚ ਕੱਟ ਲੱਗ ਰਿਹਾ। ਕਰੋਨਾ ਨੇ ਦਿਖਾਤਾ ਕਿ ਸਾਡੇ ਸਿਸਟਮ, ਹੈਲਥ ਸਿਸਟਮ ਦਾ ਐਕਸਰੇ ਕਰਕੇ ਕਿ ਤੁਹਾਡੇ 'ਚ ਭਾਈ ਆਹ ਨੁਕਸ ਹੈ, ਬੰਦੇ ਬਣ ਕੇ ਇਹਨਾਂ ਨੂੰ ਦੂਰ ਕਰ ਲਓ, ਅਤੇ ਨਹੀਂ ਜੇ ਕਰੋਨਾ ਮੇਰਾ ਕਰੋਨਾ ਸਮਝਦਾ ਵੀ ਜੇ ਮੇਰਾ ਕੋਈ ਭਰਾ ਭੈਣ ਹੋਰ ਆ ਗਿਆ ਨਾ ਕਰੋਨਾ, ਜਾਂ ਕਰੋਨੀ ਜਨਰੇਸ਼ਨ ਤੀਜੀ ਆ ਗਈ, ਦੂਜੀ ਆ ਗਈ, ਅਤੇ ਫਿਰ ਹੋਰ ਭਿਆਨਕ ਹੋਊਗੀ ਜੇ ਦੂਜੀ ਤੀਜੀ ਸਟੇਜ ਵੀ ਆ ਗਈ ਤਾਂ। ਇਸ ਕਰਕੇ ਇਹ ਬਿਮਾਰੀ ਹੈ ਜਿਹੜੀ ਇਹਨੇ ਸਾਨੂੰ ਕਾਫੀ ਕੁਛ ਸਿਖਾਤਾ, ਪਰ ਹਾਲ ਦੀ ਘੜੀ ਚਲੋ ਚਾਰ ਕੁ ਮਹੀਨੇ ਹੀ ਆਪਾਂ ਮਤਲਬ ਕਰੋਨਾ ਦੇ ਨਾਲ ਸਫ਼ਰ ਕੀਤਾ, ਸਾਡੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੋਈ ਹੈ, ਹੁਣ ਬਚਾਅ ਰੱਖ ਲਓ ਜਾਂਦੇ ਜਾਂਦੇ। ਅਫਸੋਸ ਹੋਊਗਾ ਜੇ ਜਾਂਦੇ ਜਾਂਦੇ ਕਰੋਨਾ ਕਿਸੇ ਨੂੰ ਗ੍ਰਿਫਤ 'ਚ ਲੈ ਲੂਗਾ, ਇਸ ਕਰਕੇ ਪੂਰਾ ਬਚਾਅ ਰੱਖੋ, ਢਿੱਲ ਨਾ ਵਰਤੋ ਦੋਸਤੋ। ਟਰੱਕ ਚਲਾਉਂਦੇ ਹੋ, ਟੈਕਸੀ ਚਲਾਉਂਦੇ ਹੋ, ਜਿੱਥੇ ਗਲਵਜ਼ ਪਾਉਣੇ ਆ ਗਲਵਜ਼ ਪਾਓ। ਕਈ ਦੋਸਤ ਮੈਂ ਦੇਖੇ ਆ ਉਹ ਮਾਸਕ ਨਾ ਜਿਵੇਂ ਜਿਵੇਂ ਕਿਸੇ ਕਿਸੇ ਜਿਵੇਂ ਔਰਤ ਨੇ ਕੋਈ ਨਖਰੇਬਾਜ਼ ਦੀ ਔਰਤ ਹੁੰਦੀ ਉਹਨੇ ਘੁੰਡ ਕੱਢਿਆ ਹੁੰਦਾ, ਕਿਤੇ ਕਿਤੇ ਉਹ ਚਿਹਰਾ ਦਿਖਾਉਣ ਦੇ ਲਈ ਘੁੰਡ ਚੱਕ ਵੀ ਲੈਂਦੀ ਹੈ। ਇਹ ਕਈ ਲੋਕ ਨਾ ਮਾਸਕ ਨੂੰ ਇਸ ਤਰ੍ਹਾਂ ਵਰਤਦੇ ਨੇ ਵੀ ਜਦੋਂ ਆਪਣੀ ਸੁਵਿਧਾ ਦੇ ਮੁਤਾਬਕ, ਵੀ ਕਿਤੇ ਮਾਸਕ ਨੂੰ ਦਾੜੀ ਤੇ ਕਰ ਲਿਆ, ਕਿਤੇ ਮੂੰਹ ਤੇ ਕਰ ਲਿਆ, ਕਿਤੇ ਨੱਕ ਵੀ ਢੱਕ ਲਿਆ, ਕਿਤੇ ਥੱਲੇ ਕਰ ਲਿਆ ਗੱਲਾਂ ਕਰਨ ਲਈ। ਨਾ ਨਾ ਦੋਸਤੋ, ਇਹੋ ਜਿਹੀ ਚੀਜ਼ ਨਹੀਂ ਹੈਗੀ। ਇੱਕ ਵਾਰੀ ਮੂੰਹ ਨੂੰ ਖੋਲਿਆ, ਇਹਨੂੰ ਲਾ ਲਿਆ ਨੱਕ ਤੇ, ਇਹਨੂੰ ਨਾ ਹੀ ਰੱਖੋ, ਮਗਰੋਂ ਘਰੇ ਜਾ ਕੇ ਉਤਾਰੋ। ਇਹ ਕੋਈ ਤਰੀਕਾ ਨਹੀਂ ਵੀ ਕਦੇ ਹੱਥ ਦੇ ਨਾਲ, ਹੱਥ ਗੰਦੇ ਹੁੰਦੇ ਨੇ, ਹੱਥ ਤਾਂ ਥਾਂ ਥਾਂ ਟੱਚ ਕਰਦੇ ਆਪਾਂ। ਮੈਂ ਬਹੁਤ ਸਾਰੇ ਲੋਕ ਦੇਖੇ ਨੇ ਬੜੇ ਸਿਆਣੇ ਬੈਣੇ, ਕਦੇ ਉਹ ਬੁੱਲਾਂ ਨੂੰ ਹੱਥ ਲਾਈ ਜਾਣਗੇ, ਕਦੇ ਉਹ ਮਾਸਕ ਨੂੰ ਥੱਲੇ ਕਰ ਲਿਆ, ਕਦੇ ਉੱਤੇ ਕਰ ਲਿਆ, ਕਿਸੇ ਨਾਲ ਗੱਲ ਕਰਨੀ ਹੈ ਮਾਸਕ ਲਾ ਲਿਆ। ਉਹ ਭਲਿਓ ਮਾਨਸੋ, ਤੁਸੀਂ ਮਾਸਕ ਲਾ ਕੇ ਗੱਲ ਕਰ ਰਹੇ ਹੋ, ਗੱਲਾਂ ਕਰਦੇ ਕਰਦੇ ਵੀ ਮੂੰਹ ਦੇ ਵਿੱਚੋਂ ਬਹੁਤ ਕੁਛ ਨਿਕਲਦਾ, ਕਰੋਨਾ ਵਾਇਰਸ ਵੀ ਨਿਕਲਦਾ। ਇਸ ਕਰਕੇ ਆਪਣਾ ਬਚਾਅ ਰੱਖੋ ਮੇਰੇ ਭਰਾਓ, ਇਹ ਕੋਈ ਮਜ਼ਾਕ ਵਾਲੀ ਚੀਜ਼ ਨਹੀਂ, ਇਹ ਤੁਹਾਡਾ ਹਥਿਆਰ ਆ, ਕਰੋਨਾ ਤੁਹਾਡਾ ਹਥਿਆਰ ਆ, ਤੇ ਇਹੋ ਜਿਹਾ ਚੰਗਾ ਹਥਿਆਰ ਆ ਵੀ ਹਥਿਆਰ ਸਾਹਮਣੇ ਵਾਲੇ ਦਾ ਬਚਾਅ ਕਰਦਾ, ਉਹਨੂੰ ਮਾਰਦਾ ਨਹੀਂ ਹੈਗਾ। ਇਸ ਕਰਕੇ ਦੋਸਤੋ, ਬਚਾਓ ਵਿੱਚ ਹੀ ਬਚਾਓ ਹੈ। ਮੈਂ ਫਿਰ ਰਿਪੀਟ ਕਰੂੰਗਾ, ਸਾਵਧਾਨੀ ਹਟੀ ਦੁਰਘਟਨਾ ਘਟੀ, ਜਾਂਦੇ ਜਾਂਦੇ ਕਿਤੇ ਕਰੋਨਾ ਦੀ ਗ੍ਰਿਫਤ 'ਚ ਨਾ ਆ ਜਾਓ, ਸਾਵਧਾਨ ਰਹੋ, ਡਰਨ ਦੀ ਕੋਈ ਲੋੜ ਨਹੀਂ। 80% ਲੋਕ ਆ ਜਿਹੜੇ ਉਹਨਾਂ ਨੂੰ ਕੁਛ ਨਹੀਂ ਹੁੰਦਾ, ਮੈਂ ਆਪਾਂ ਪਹਿਲਾਂ ਵੀ ਡਾਟਾ, ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਹੋ, ਸਾਡਾ ਪ੍ਰੋਗਰਾਮ ਸੁਣਦੇ ਹੋ, 20% ਆ ਜਿਹੜੇ ਉਹਨਾਂ ਨੂੰ ਕੰਪਲੀਕੇਸ਼ਨ ਆਉਂਦੀਆਂ, 5% ਨੂੰ ਬੜੀਆਂ ਸੀਰੀਅਸ ਕੰਪਲੀਕੇਸ਼ਨ ਆਉਂਦੀਆਂ ਨੇ, ਜਿਨ੍ਹਾਂ ਦਾ ਕੰਪਰੋਮਾਈਜ਼ ਹੈਲਥ ਸਿਸਟਮ ਆ, ਉਹਨਾਂ ਨੂੰ ਪੂਰਾ ਬਚਾਅ ਕਰਨ ਦੀ ਜ਼ਰੂਰਤ ਆ। ਉਹ ਭਾਵੇਂ ਘਰੋਂ ਵੀ ਬਾਹਰ ਨਾ ਜਾਓ, ਅਜੇ ਵੀ ਅਜੇ 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 ਬਰੈਂਪਟਨ ਆ ਜਿਹੜਾ, ਅਸੀਂ ਸਾਡੇ ਕਿਉਂਕਿ ਸਾਡੇ ਸਰੋਤੇ ਕਾਫੀ ਵੱਡੀ ਗਿਣਤੀ ਬਰੈਂਪਟਨ 'ਚ ਰਹਿੰਦੇ ਨੇ, ਬਰੈਂਪਟਨ ਦੇ ਵਿੱਚ ਅਜੇ ਕਾਫੀ ਵੱਡੀ ਗਿਣਤੀ ਦੇ ਵਿੱਚ ਪੇਸ਼ੈਂਟ ਹੈਗੇ ਨੇ ਤੇ ਨਵੇਂ ਆ ਰਹੇ ਨੇ। ਓਵਰਆਲ ਓਨਟੈਰੀਓ ਤੇ ਕੈਨੇਡਾ ਦੇ ਵਿੱਚ ਮਤਲਬ ਸੰਕੇਤ ਮਿਲ ਰਹੇ ਨੇ ਕਿ ਇਹਦੇ ਨਾਲ ਮੁਕਾਬਲਾ ਜਿਹੜਾ ਉਹ ਇਹਦੇ ਇਹਦੀ ਹਾਰ ਹੋ ਰਹੀ ਆ ਕਰੋਨਾ ਦੀ, ਪਰ ਅਜੇ ਕਾਫੀ ਕੁਝ ਕੀਤਾ ਜਾਣਾ ਬਾਕੀ ਆ। ਇਸੇ ਕਰਕੇ ਮੇਰਾ ਖਿਆਲ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੀ ਸਰਕਾਰ ਨੇ ਫੈਸਲਾ ਲਿਆ ਵੀ ਕੋਈ ਗੱਲ ਨਹੀਂ, ਅਜੇ ਕੰਮ ਨਾ ਵੀ ਕਰੋ। ਇਸੇ ਕਰਕੇ ਜਿਹੜੇ ਉਹ ਬੈਨੀਫਿਟ ਨੇ ਉਹ ਕਹਿੰਦੇ ਕੁਛ ਹਫ਼ਤਿਆਂ ਲਈ ਹੋਰ ਇਨਕਰੀਜ਼ ਕਰਦੇ, ਚੰਗੀ ਗੱਲ ਆ ਜੀ, ਵਧੀਆ ਗੱਲ ਆ। ਕੋਈ ਗੱਲ ਨਹੀਂ, ਸਾਰੀ ਜ਼ਿੰਦਗੀ 'ਚ ਜੇ 6 ਮਹੀਨੇ 1 ਸਾਲ ਨਾ ਵੀ ਕੰਮ ਕੀਤਾ ਤੇ ਕੋਈ ਪਹਾੜ ਨਹੀਂ ਡਿੱਗਣ ਲੱਗਿਆ, ਰੋਟੀ ਤਾਂ ਸਾਰਿਆਂ ਨੂੰ ਮਿਲੀ ਜਾਂਦੀ ਹੈ, ਕੋਈ ਫਰਕ ਨਹੀਂ ਪੈਂਦਾ। ਬਾਹਲਾ ਕੰਮ ਕੁੰਮ ਨਹੀਂ ਧਿਆਨ ਨਾ ਦਿਓ, ਕੋਈ ਤੁਹਾਨੂੰ ਨਲਾਇਕ ਕਹਿੰਦਾ, ਨਿਕੰਮਾ ਕਹਿੰਦਾ 100 ਵਾਰੀ ਕਹੇ, ਆਪਦਾ ਘਰੇ ਬੈਠ ਕੇ ਪਰਿਵਾਰ 'ਚ ਬੈਠ ਕੇ ਸਾਵਧਾਨੀ ਵਰਤੋ, ਤੇ ਕਿਸੇ ਨੂੰ ਬਹੁਤਾ ਮਿਲਣ ਗਿਲਣ ਦੀ ਵੀ ਜ਼ਰੂਰਤ ਨਹੀਂ, ਐਵੇਂ ਨਾ ਚਾਅ ਚਾਅ ਦੇ ਵਿੱਚ ਪਾਰਟੀਆਂ ਕਰਨ ਲੱਗ ਜਾਓ। ਇੱਕ ਨੂੰ ਹੋਇਆ ਹੋਇਆ ਆਪਾਂ ਕਿੰਨੇ ਪੇਸ਼ੈਂਟਸ ਦੀ ਗੱਲ ਕੀਤੀ ਆ, ਕੋਰੀਆ ਦੇ ਵਿੱਚ ਪੇਸ਼ੈਂਟ ਨੰਬਰ 31, ਫਲਾਨੇ ਥਾਂ ਤੇ ਫਲਾਨਾ ਬੰਦਾ ਜਿਹੜਾ ਉਹ ਧਾਰਮਿਕ ਇਕੱਠ ਦੇ ਵਿੱਚ ਗਿਆ, ਸਮਾਜਿਕ ਇਕੱਠ 'ਚ ਗਿਆ, ਉਹਨੇ ਇੰਨਿਆਂ ਨੂੰ ਲਾਗ ਲਾ ਤੀ। ਇਸ ਕਰਕੇ ਫੋਨ ਫਾਨ ਤੇ ਤਾਲਮੇਲ ਕਰਕੇ ਗੱਲਬਾਤ ਕਰ ਲਿਆ ਕਰੋ, ਸਾਵਧਾਨ ਰਹੋ, ਡਰਨ ਦੀ ਜ਼ਰੂਰਤ ਨਹੀਂ। ਆਪਾਂ ਤਕਰੀਬਨ ਲੱਗ ਰਿਹਾ ਵੀ ਅਖੀਰਲੇ ਫੇਜ਼ ਦੇ ਵਿੱਚ ਹੈਗੇ ਹਾਂ, ਹੁਣ ਥੋੜ੍ਹੇ ਦਿਨਾਂ ਦੇ ਵਿੱਚ ਹੀ ਮਤਲਬ ਇਹ ਬਿਮਾਰੀ ਆ ਜਿਹੜੀ ਇਹਦਾ ਜਿਹੜਾ ਖਾਤਮਾ ਹੈ ਉਹ ਲੱਗਦਾ ਹੋ ਜਾਊਗਾ। ਬਾਕੀ ਇਹ ਹੈ ਜੀ, ਹੁਣ ਟਾਈਮ ਬੀਤਣ ਦੇ ਨਾਲ ਵੈਕਸੀਨ ਵੀ ਤਿਆਰ ਹੋ ਜਾਣੀਆਂ ਆਉਂਦੇ ਸਮੇਂ ਦੇ ਵਿੱਚ, ਜੇ ਕਿਤੇ ਲੱਗਿਆ ਵਿਗਿਆਨੀਆਂ ਨੂੰ, ਹੈਲਥ ਪ੍ਰੋਫੈਸ਼ਨ ਨੂੰ ਸੈਕਿੰਡ ਫੇਜ਼ ਆਉਣ ਵਾਲਾ, ਤਾਂ ਕੋਈ ਗੱਲ ਨਹੀਂ ਜੀ। ਤੇ ਬੜੇ ਵੱਡੇ ਵੱਡੀਆਂ ਵੱਡੀਆਂ ਮਹਾਂਮਾਰੀਆਂ ਦਾ ਮੁਕਾਬਲਾ ਕੀਤਾ, ਕਦੇ ਡਿਟੇਲ ਦੇ ਵਿੱਚ ਪੜ੍ਹ ਕੇ ਵੇਖਿਓ ਕਿ ਦਵਾਈਆਂ ਜਿਹੜੀਆਂ ਉਹਨਾਂ ਦੀ ਖੋਜ ਕਿਵੇਂ ਹੁੰਦੀ ਸੀ, ਕਿਵੇਂ ਮਤਲਬ ਬੰਦਾ ਜਿਹੜਾ ਮੌਤ ਦੇ ਮੂੰਹ ਦੇ ਵਿੱਚ ਡਿੱਗਦਾ ਡਿੱਗਦਾ ਉਹਨੂੰ ਵਿਗਿਆਨੀ ਬਚਾਉਂਦੇ ਸੀਗੇ। ਬਾਕੀ ਵਿਸ਼ਵਾਸ ਤੁਹਾਡੇ ਆਪੋ ਆਪਣੇ, ਆਪਾਂ ਕਿਸੇ ਦੇ ਵਿਸ਼ਵਾਸ ਦਾ ਮਜ਼ਾਕ ਨਹੀਂ ਆਉਂਦੇ, ਪਰ ਮਜ਼ਾਕ ਨਹੀਂ ਉਡਾਉਂਦੇ, ਪਰ ਜਦੋਂ ਤਰਕ ਲੌਜਿਕ ਤੇ ਸਾਇੰਸ ਦੀ ਗੱਲ ਚੱਲਦੀ ਹੋਵੇ, ਅਸੀਂ ਸਾਇੰਸ ਦੇ ਹੱਕ ਦੇ ਵਿੱਚ ਖੜਦੇ ਹਾਂ ਜੀ। ਅਸੀਂ ਵਿਗਿਆਨੀਆਂ ਨੇ ਜਿੰਨੀਆਂ ਘਾਲਣਾਵਾਂ ਕੀਤੀਆਂ ਨੇ, ਅਸੀਂ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਹਾਂ, ਠੀਕ ਹੈ। ਜੇ ਅੱਜ ਮਤਲਬ ਇਲਾਜ ਕਿਸੇ ਚੀਜ਼ ਦਾ ਹੈ ਨਹੀਂ, ਤਾਂ ਕੱਲ੍ਹ ਨੂੰ ਨਿਕਲ ਜਾਣਾ, ਪਰਸੋਂ ਨੂੰ ਨਿਕਲ ਜਾਣਾ। ਜੇ ਉਹ ਇਲਾਜ 'ਚ ਵੀ ਕਮੀਆਂ ਹੋਈਆਂ, ਤਾਂ ਕਮੀਆਂ ਨੋਟ ਕਰਕੇ ਉਹਨਾਂ ਨੇ ਉਹਨਾਂ ਨੂੰ ਦਰੁਸਤ ਕਰਦੇ ਜਾਣਾ। ਇਹੀ ਵਿਗਿਆਨ ਦੀ ਖੂਬੀ ਆ ਦੋਸਤੋ। ਬਾਕੀ ਹੈ ਜੀ, ਤੁਸੀਂ ਵਿਗਿਆਨ ਦੀਆਂ ਸਹੂਲਤਾਂ ਹਰ ਰੋਜ਼ ਵਰਤਦੇ ਹੋ, ਮੈਨੂੰ ਪਤਾ ਜਿਹੜੀ ਕਾਰ ਚਲਾ ਰਹੇ ਉਹ ਵੀ ਵਿਗਿਆਨ ਨੇ ਦਿੱਤੀ ਆ, ਜਿਹੜਾ ਰੇਡੀਓ ਸੁਣ ਰਹੇ ਆ ਉਹ ਵੀ ਵਿਗਿਆਨ ਦੀ ਕਾਢ ਆ, ਤੇ ਆਲੇ ਦੁਆਲੇ ਜੇ ਤੁਹਾਡੀ ਸਿਹਤ ਨੂੰ ਠੀਕ ਰੱਖਿਆ ਤੇ ਉਹ ਵੀ ਵਿਗਿਆਨ ਨੇ ਰੱਖਿਆ। ਹਾਂ ਠੀਕ ਆ, ਵਿਸ਼ਵਾਸ ਆਪੋ ਆਪਣੇ ਨੇ, ਆਪਣੇ ਵਿਸ਼ਵਾਸ ਨੂੰ ਪੱਕਾ ਕਰਨ ਦੇ ਲਈ ਤੁਸੀਂ ਮਤਲਬ ਅਲੱਗ ਅਲੱਗ ਤਰ੍ਹਾਂ ਦੇ ਠੁੰਮਣੇ ਆਸਰੇ ਭਾਲਦੇ ਹੋ, ਉਹ ਇੱਕ ਅਲੱਗ ਗੱਲ ਆ, ਪਰ ਸੱਚਾਈ ਇਹ ਹੈ ਕਿ ਵਿਗਿਆਨ ਨੇ ਮਨੁੱਖ ਦੀ ਜ਼ਿੰਦਗੀ ਨੂੰ ਸੋਹਣਾ ਬਣਾਇਆ, ਮਨੁੱਖ ਦੀ ਜ਼ਿੰਦਗੀ ਨੂੰ ਲੰਬਾ ਕੀਤਾ, ਤੇ ਜਿਹੜੀਆਂ ਸਾਨੂੰ ਪ੍ਰੋਬਲਮਸ ਆਉਂਦੀਆਂ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਆ। ਖੈਰ, ਆਪਣੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਸ਼ਿਵਿੰਦਰ ਵੀ ਸਾਡੇ ਨਾਲ ਜੁੜੇ ਹੋਏ ਨੇ, ਪਰ ਪਹਿਲਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ।
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4182230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
Ontario, आप COVID-19 से लोगों को सुरक्षित रखने के लिए अंतर ला रहे हैं और हम सभी को एक दूसरे की सुरक्षा के लिए अपने प्रयासों को जारी रखने की आवश्यकता है। यदि आप चिंतित हैं कि आपको COVID-19 हो सकता है या वायरस के संपर्क में आए हो सकते हैं तो जांच करवाइए। शारीरिक दूरी पर अमल करें, 2 मीटर की दूरी पर रहें। जब शारीरिक दूरी एक चुनौती हो तो चेहरे के कवरिंग पहने और हाथों को बार बार धोएं, अंदर या बाहर। सुरक्षित रहें, जीवन बचाएं। ontario.ca/coronavirus पे अधिक जानें। ओंटेरियो सरकार द्वारा भुगतान किया गया।
न मैं क्या जी की गल हुई
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਇੱਕ ਕਾਲਰ ਨੇ ਜੀ, ਉਹਨਾਂ ਦੀ ਗੱਲਬਾਤ ਸੁਣ ਲਈਏ ਪਹਿਲਾਂ। ਹਾਂਜੀ ਨਿੱਘਾ, ਸਵਾਗਤ ਤੁਹਾਡਾ।
ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਤੁਸੀਂ ਗੱਲ ਕਰ ਰਹੇ ਸੀ, ਉਹ ਗੱਲਾਂ ਜੋ ਗੱਲ ਨਿਕਲੀ ਹੈ, ਜਿਹੜੇ ਸਮਾਜਿਕ ਜਿਹੜੀ ਮਤਲਬ ਬਰਾਬਰੀ ਨਹੀਂ ਹੈਗੀ। ਹੁਣ ਜਿਵੇਂ ਇੱਕ ਬੰਦਾ ਉਹਨੂੰ ਉਹ 100 ਦੀ ਸਪੀਡ ਤੇ ਜਾ ਰਿਹਾ, 80 ਦੇ ਜ਼ੋਨ ਦੇ ਵਿੱਚ, ਉਹਨੂੰ ਵੀ ਉਨੀ ਟਿਕਟ ਮਿਲਦੀ ਹੈ, ਦੂਜੇ ਨੂੰ ਵੀ ਉਨੀ ਮਿਲਦੀ ਆ। ਤੇ ਕੋਰੋਨਾ ਤੋਂ ਸਿੱਖਦੇ ਹੋਏ ਇਹ ਮੇਰਾ ਖਿਆਲ ਕੋਈ ਏਦਾਂ ਦਾ ਵੀ ਸਿਸਟਮ ਚਾਹੀਦਾ ਕਿ ਜਿਹੜੀ ਟਿਕਟ ਆ ਉਹ ਬੰਦੇ ਦੀ ਇਨਕਮ ਦੇ ਹਿਸਾਬ ਨਾਲ ਮਿਲੇ, ਤੇ ਕੋਈ ਇਸ ਤਰ੍ਹਾਂ ਦੇ ਮਤਲਬ ਕੋਈ ਏਦਾਂ ਦਾ ਕੋਈ ਸਿਸਟਮ ਚਾਲੂ ਹੋਣਾ ਚਾਹੀਦਾ। ਕਿਉਂਕਿ ਤਾਂ ਹੀ ਇਹਦੇ ਕਰਕੇ ਹੀ ਜਿਹੜੇ ਜਿਹਦੇ ਕੋਲ 4 ਪੈਸੇ ਆ ਉਹ ਜੁਰਮ ਕਰਨ ਲੱਗਿਆ ਵੀ ਘਰਾਉਂਦਾ ਨਹੀਂ ਹੈ। ਇਹੀ ਕਹਿਣਾ ਚਾਹੁੰਦਾ ਜੀ। ਥੈਂਕ ਯੂ ਜੀ,
ਧੰਨਵਾਦ ਜੀ। ਦੇਖੋ ਇਹ ਕਾਨੂੰਨ ਤਾਂ ਜਿਹੜੇ ਕਾਨੂੰਨ, ਅਗੇਨ ਕਹਿੰਦੇ ਆ ਵੀ ਕਾਨੂੰਨ ਸਾਰਿਆਂ ਲਈ ਬਰਾਬਰ ਆ, ਮੈਂ ਤਾਂ ਉਲਟ ਕਹਿੰਦਾ ਇਹ ਕਿਹਾ ਜਾਂਦਾ ਬਰਾਬਰ ਆ ਪਰ ਕਾਨੂੰਨ ਬਰਾਬਰ ਨਹੀਂ ਹੈ। ਤਕੜੇ ਲੋਕ ਆ ਜਿਹੜੇ ਉਹ ਉਹਨਾਂ ਲਈ ਨਹੀਂ ਬਰਾਬਰ ਹੈ ਕਾਨੂੰਨ। ਇਹ ਪ੍ਰੈਕਟੀਕਲੀ ਜੱਜ ਵੀ ਕਹਿ ਦੂ ਤੁਹਾਨੂੰ, ਜੱਜ ਸਾਹਿਬ ਕਹਿ ਦੇਣਗੇ, ਜੱਜ ਸਾਹਿਬ ਦੇ ਸਾਹਮਣੇ ਜਾ ਕੇ ਕਹਿ ਦਿਓ ਨਹੀਂ ਜੀ ਬਰਾਬਰ ਨਹੀਂ, ਉਹ ਕਹਿਣਗੇ ਓਕੇ ਯੂ ਹੈਵ ਰਾਈਟ ਟੂ ਸੇ ਐਨੀਥਿੰਗ, ਪਰ ਉਹ ਕਹਿਣਗੇ ਬਰਾਬਰ ਆ, ਪਰ ਐਕਚੁਅਲੀ ਪ੍ਰੈਕਟੀਕਲੀ ਨਹੀਂ ਕਾਨੂੰਨ ਬਰਾਬਰ ਹੈਗਾ। ਕਾਨੂੰਨ ਆ ਜਿਹੜਾ ਤਕੜੇ ਲੋਕਾਂ ਦੇ ਇੰਪਰੈਸ਼ਨ 'ਚ ਆ ਗਏ, ਕੋਈ ਤਕੜੇ ਲੋਕਾਂ ਨੇ ਵਧੀਆ ਮਹਿੰਗੇ ਵਕੀਲ ਹਾਇਰ ਕਰ ਲੈਣੇ ਆ, ਉਹਨਾਂ ਦੇ ਦਿਮਾਗ ਆਏ ਛੁਰੀਆਂ ਆ ਗਏ, ਤੇਜ਼ ਤਰਾਰ ਦਿਮਾਗ ਨੇ, ਉਹਨਾਂ ਨੇ ਜੱਜ ਨੂੰ ਦਲੀਲਾਂ ਹੀ ਉਹੋ ਜਿਹੀਆਂ ਦੇਣੀਆਂ। ਫਿਰ ਦੇਖੋ ਜੀ, ਜੱਜ ਆ ਜਿਹੜੇ ਬਹੁਤ ਹੀ ਯਾਰੀ, ਜੱਜ ਵੀ ਪੋਲੀਟੀਕਲ ਪ੍ਰੈਸ਼ਰ ਥੱਲੇ ਹੁੰਦੇ ਨੇ, ਇਸ ਕਰਕੇ ਕਾਨੂੰਨ ਨਹੀਂ ਬਰਾਬਰ ਹੈਗਾ, ਕਿਹਾ ਜਾਂਦਾ ਬਰਾਬਰ ਆ। ਤਕੜਿਆਂ ਲਈ ਹੋਰ ਕਾਨੂੰਨ ਆ, ਮਾੜਿਆਂ ਲਈ ਹੋਰ ਕਾਨੂੰਨ ਆ। ਆਹ ਹੁਣ ਬਾਹਰਲੇ ਦੇਸ਼ਾਂ 'ਚ ਤਾਂ ਇੱਕ ਕਾਰਪੋਰੇਟ ਲਾਅ ਆ, ਇੱਕ ਕੰਪਨੀਆਂ ਲਈ ਕਾਨੂੰਨ ਹੀ ਹੋਰ ਬਣਾ ਤੇ ਇਹਨਾਂ ਨੇ ਚੱਕ ਕੇ, ਵੀ ਇਹ ਤਾਂ ਜੀ ਕੰਪਨੀ ਆ ਤੇ ਪਰਸਨਲੀ ਤੁਹਾਡੀ ਕੋਈ ਲਾਇਬਿਲਟੀ ਨਹੀਂ। ਵੀ ਕੰਮ ਬੰਦੇ ਨੇ ਪਰਸਨਲ ਕੀਤਾ, ਠੱਗੀ ਪਰਸਨਲ ਮਾਰੀ ਹੈ, ਉਹ ਕੰਪਨੀ ਦੇ ਖਾਤੇ 'ਚ ਪਾਈ ਜਾਂਦਾ, ਉਹਨੂੰ ਕਹਿੰਦੇ ਜੀ ਪਰਸਨਲ ਲਾਇਬਿਲਟੀ ਹੈ ਨੀਗਾ ਪਰਸਨਲੀ। ਤੇ ਤਕੜੇ ਲੋਕ ਤਾਂ ਆ ਹੁਣ ਜਿਹੜੀ ਗੱਲ ਦੇ ਉੱਤੇ, ਕੈਨੇਡਾ 'ਚ ਰੌਲਾ ਪਿਆ ਸੀ ਵੀ ਲਿਬੀਆ ਦੇ ਵਿੱਚ ਜਾ ਕੇ ਜਿਹੜੀ ਕੰਪਨੀ ਨੇ, ਮੈਂ ਮੇਰੇ ਆਊਟ ਆਫ ਮਾਇੰਡ ਹੋ ਗਿਆ, ਉਹ ਕੰਪਨੀ ਆਹੀ ਕੁਛ ਕਹਿੰਦੀ ਸੀ, ਕਹਿੰਦੀ ਜੀ ਕੈਦ ਨਹੀਂ ਤਾਂ ਸਾਨੂੰ ਵੱਧ ਤੋਂ ਵੱਧ ਜੁਰਮਾਨਾ ਕਰਦੇ ਹੋ, ਸਾਡੇ ਬੰਦੇ ਨੂੰ ਕੈਦ ਕਿਉਂ ਕਰਨੀ ਆ ਤੁਸੀਂ। ਕਾਨੂੰਨ ਬਰਾਬਰ ਨਹੀਂ ਹੈ ਜੀ। ਆਪਾਂ ਤਾਂ ਕਹਿੰਦੇ ਕਾਨੂੰਨ ਬਰਾਬਰ ਹੋਣਾ ਚਾਹੀਦਾ, ਅਮੀਰ ਗਰੀਬ ਸਾਰਿਆਂ ਲਈ। ਜੇ ਇੱਕ ਜੁਰਮ ਇੱਕ ਕੀਤਾ ਤਾਂ ਉਹਦੇ ਲਈ ਸਜ਼ਾ ਉਹੋ ਜਿਹੀ ਹੋਈ ਚਾਹੀਦੀ ਹੈ। ਪਰ ਗੱਲ ਆ ਜੀ ਸਮਾਜ ਦੇ ਵਿੱਚ ਸਾਵਾਂ ਪਾਉਣਾ, ਆਰਥਿਕ ਜਿਹੜਾ ਹੈਗਾ ਪਾੜਾ ਬਹੁਤ ਵੱਡਾ। ਜੇ ਆਰਥਿਕ ਪਾੜਾ ਘੱਟ ਜੇ ਹਰੇਕ ਬੰਦੇ ਨੂੰ ਉਹਦੀ ਕਿਰਤ ਦਾ ਮੁੱਲ ਮਿਲਣ ਲੱਗ ਜੇ ਸਮਾਜ ਦੇ ਵਿੱਚ ਚੰਗੀਆਂ ਨਰੋਈਆਂ ਕਦਰਾਂ ਕੀਮਤਾਂ ਹੁਣ ਤਾਂ ਬੰਦਾ ਕ੍ਰਾਈਮ ਵੱਲ ਹੀ ਜਾਂਦਾ ਹੀ ਨਹੀਂ ਜੀ। ਕ੍ਰਾਈਮ ਵੱਲ ਜਾ ਕੇ ਬੰਦੇ ਨੇ ਲੈਣਾ ਕੀ ਆ? ਕ੍ਰਾਈਮ ਵੱਲ ਜਾਣ ਦੇ ਲਈ ਉਤਸ਼ਾਹਿਤ ਬੰਦਾ ਤਾਂ ਹੁੰਦਾ ਜਦੋਂ ਉਹਦੇ ਨਾਲ ਵਿਤਕਰਾ ਹੁੰਦਾ, ਜਦੋਂ ਉਹਦੇ ਨਾਲ ਧੱਕਾ ਹੁੰਦਾ, ਜਦੋਂ ਉਹਦੇ 'ਚ ਇੰਟਲੈਕਚੁਅਲਿਟੀ ਟੇਲੈਂਟ ਹੋਣ ਦੇ ਬਾਵਜੂਦ ਵੀ ਉਹਨੂੰ ਵਧੀਆ ਮੌਕੇ ਨਹੀਂ ਮਿਲਦੇ, ਉਹ ਕ੍ਰਾਈਮ ਵੱਲ ਜਾਂਦਾ। ਜਦੋਂ ਉਹਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਵਿਤਕਰਾ ਹੁੰਦਾ, ਟਰੋਮਾ, ਕੋਈ ਉਹਨੂੰ ਸਦਮਾ ਪਹੁੰਚਦਾ। ਬੜਾ ਬੜਾ ਵੱਡਾ ਵਿਸ਼ਾ ਜੀ, ਇਹ ਛੋਟਾ ਵਿਸ਼ਾ ਨਹੀਂ। ਇਸ ਕਰਕੇ ਇਹ ਵਿਸ਼ਾ ਇੱਕ ਘੰਟੇ ਦੇ ਵਿੱਚ ਕਵਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਸੀਂ ਇੱਕ ਘੰਟੇ 'ਚ ਕਾਫ਼ੀ ਕੁਛ ਕਵਰ ਕਰਨਾ ਹੁੰਦਾ। ਚਲੋ ਆਪਾਂ ਇਸ ਗੱਲ ਨੂੰ ਛੱਡਦੇ ਹਾਂ, ਹੁਣ ਸ਼ੇਸ਼ੇ ਵਿੰਦਰ ਦਾ ਟਾਈਮ ਵੀ ਕੀਮਤੀ ਆ, ਉਹਨਾਂ ਨੂੰ ਅਸੀਂ ਰਾਤ ਨੂੰ ਪਿਆਂ ਨੂੰ ਜਗਾਉਂਦੇ ਹਾਂ ਇਸ ਵੇਲੇ, ਉਹਨਾਂ ਦੀ ਗੱਲਬਾਤ ਵੀ ਸੁਣ ਲਈਏ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਪ੍ਰੋਗਰਾਮ 'ਚ।
ਸ਼ੁਕਰੀਆ ਚਰਨਜੀਤ। ਇੱਕ ਮੈਂ ਥੋੜ੍ਹਾ ਜਿਹਾ ਜਿਹੜਾ ਹੈਗਾ ਸੋਧ ਕਰਾਉਣਾ ਚਾਹੁੰਦਾ। ਮੈਂ ਸੁੱਤਾ ਪਿਆ ਨਹੀਂ ਜਾਗਦਾ, ਮੈਂ ਜਾਗਦਾ ਹੀ ਹੁੰਦਾ ਜੀ।
ਸੋਰੀ ਸੋਰੀ, ਮਤਲਬ ਸੌਣ ਦੇ ਸਮੇਂ ਸਾਨੂੰ ਅਸੀਂ ਜਾਗਦਾ ਰੱਖਦੇ ਹਾਂ ਜੀ।
ਮੈਂ ਕਾਫੀ ਦੇਰ ਤੱਕ ਜਾਗਦਾ ਹੁੰਦਾ ਚਰਨਜੀਤ, ਤੁਹਾਨੂੰ ਵੀ ਪਤਾ ਹੀ ਹੈ, ਕਾਫੀ ਸਾਲ ਆਪਾਂ ਮਿੱਤਰ ਹੈਗੇ ਹਾਂ, ਕਿਉਂਕਿ ਰਾਤ ਦਾ ਟਾਈਮ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਪੜ੍ਹਨ ਲਿਖਣ ਵਾਲਾ ਟਾਈਮ ਹੁੰਦਾ, ਇਸ ਕਰਕੇ ਰਾਤ ਮੈਨੂੰ ਵੈਸੇ ਹੀ ਪਿਆਰੀ ਲੱਗਦੀ ਹੈ। ਮੈਂ ਜਿੰਨੀਆਂ ਵੀ ਕ੍ਰੀਏਟਿਵ ਰਚਨਾਵਾਂ ਕੀਤੀਆਂ ਰਾਤ ਦੇ ਟਾਈਮ 'ਚ ਕੀਤੀਆਂ ਨੇ, ਸੋ ਆਪਾਂ ਗੱਲ ਅੱਗੇ ਕਰਦੇ ਹਾਂ ਜੀ।
ਬਿਲਕੁਲ ਜੀ ਸ਼ਿਵਿੰਦਰ ਜੀ, ਗੱਲ ਅਸਲ 'ਚ ਇਹ ਆ, ਸਾਡੇ ਦੋਸਤ ਨੇ ਪ੍ਰੋਫੈਸਰ ਜੈਪਾਲ ਸਿੰਘ ਲੁਧਿਆਣੇ ਤੋਂ, ਉਹਨਾਂ ਦੀ ਇਹ ਕਹਾਵਤ ਆ, ਉਹ ਕਹਿੰਦੇ ਜੀ ਜੇ ਕੁਝ ਲੋਕ ਜਾਗਦੇ ਨੇ ਤਾਂ ਤਾਂਹੀਓ ਦੁਨੀਆ ਚੱਲਦੀ ਹੈ, ਜੇ ਸਾਰੇ ਸੌਂ ਜਾਣਦੇ ਫਿਰ ਦੁਨੀਆ ਕਿੱਥੋਂ ਚੱਲੂਗੀ। ਤੇ ਮੈਂ ਗਿਣਦਾ ਜੀ ਤੁਸੀਂ ਭਾਵੇਂ ਮੇਰੇ ਦੋਸਤ ਹੋ, ਪਰ ਤੁਸੀਂ ਕਾਫੀ ਮਿਹਨਤ ਕਰਦੇ ਹੋ, ਤੁਸੀਂ ਉਹਨਾਂ ਜਾਗਦੇ ਲੋਕਾਂ ਦੇ ਵਿੱਚੋਂ ਹੋ। ਆਪਣੇ ਵਿੱਚ ਕੋਈ ਇਹ ਜਿਹਾ ਰਿਲੇਸ਼ਨਸ਼ਿਪ ਤਾਂ ਹੈ ਨਹੀਂ ਵੀ ਤੁਸੀਂ ਸਾਡੇ ਰੇਡੀਓ ਤੇ ਕੰਮ ਕਰਦੇ ਹੋ ਜਾਂ ਅਸੀਂ ਤੁਹਾਨੂੰ ਹਾਇਰ ਕੀਤਾ ਹੋਇਆ। ਆਪਣੇ 'ਚ ਇੱਕ ਦੋਸਤੀ ਮਿੱਤਰਤਾ ਪਿਆਰ ਵਿਚਾਰਾਂ ਦੀ ਸਾਂਝ ਆ, ਜਿਹਦੇ ਕਰਕੇ ਅਸੀਂ ਤੁਹਾਨੂੰ ਬੇਨਤੀ ਕੀਤੀ ਹੋਈ ਵੀ ਸਾਡੇ ਰੇਡੀਓ 'ਤੇ ਆਇਆ ਕਰੋ ਜੀ। ਤੇ ਸਾਨੂੰ ਪਤਾ ਵੀ ਤੁਸੀਂ ਜਿਸ ਲੈਵਲ ਦੇ ਤੁਸੀਂ ਪੱਤਰਕਾਰ ਹੋ, ਤੁਸੀਂ ਬਹੁਤ ਵੱਧ ਪੈਸੇ ਕਿਸੇ ਹੋਰ ਅਦਾਰੇ ਨਾਲ ਮਿਲ ਕੇ ਬਣਾ ਸਕਦੇ ਹੋ, ਅਲੱਗ ਅਲੱਗ ਅਖਬਾਰਾਂ 'ਚ ਤੁਸੀਂ ਕੰਮ ਕੀਤਾ, ਪਰ ਇਹ ਜੀ ਸਾਂਝ ਆ ਵਿਚਾਰਾਂ ਦੀ ਸਾਡੇ ਸਰੋਤਿਆਂ ਦੀ। ਜਿਸ ਦਿਨ ਜਦੋਂ 2-4 ਦਿਨ ਅਸੀਂ ਤੁਹਾਨੂੰ ਨਾਂ ਲਈਏ ਤੇ ਸਰੋਤੇ ਆਉਂਦੇ ਆ, ਕਾਲ ਕਰ ਦਿੰਦੇ, ਕਹਿੰਦੇ ਜੀ ਸ਼ਿਵ ਨੂੰ ਨਹੀਂ ਲਿਆ ਤੁਸੀਂ, ਮਤਲਬ ਇੰਨੀ ਮੁਹੱਬਤ ਆ ਤੁਹਾਡੇ ਨਾਲ।
ਤੇ ਉਹ ਦੋਸਤਾਂ ਦੀ ਮੁਹੱਬਤ ਆ ਚਰਨਜੀਤ, ਤੁਹਾਡੇ ਵਰਗੇ ਮਿੱਤਰਾਂ ਦੀ ਤੇ ਸਰੋਤਿਆਂ ਦੀ। ਸੋ ਅੱਜ ਤੁਸੀਂ ਜਿਵੇਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਦਿਲਚਸਪ ਜਿਹਾ ਵਿਸ਼ਾ ਮੇਰੇ ਨਾਲ ਸਾਂਝਾ ਕੀਤਾ ਸੀ ਵੀ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਹੈ। ਸੱਚੀ ਮੁੱਚੀ ਉਹ ਦਿਲਚਸਪ ਹੈ, ਜਦੋਂ ਅੱਜ ਕੱਲ੍ਹ ਜਦੋਂ ਅਸੀਂ ਹਿੰਦੁਸਤਾਨ ਵਰਗੇ ਦੇਸ਼ ਨੂੰ ਦੇਖਦੇ ਹਾਂ, ਜਾਂ ਫਿਰ ਸਾਡੇ ਜਿਹੜੇ ਹਿੰਦੁਸਤਾਨ ਦੇ ਵਿੱਚੋਂ ਪ੍ਰਵਾਸ ਕਰਕੇ ਵਿਦੇਸ਼ਾਂ ਵਿੱਚ ਬੈਠੇ ਵੀ ਸਾਡੇ ਭਰਾ ਨੇ ਜਿਹੜੇ, ਉਹ ਵੀ ਕਿਤੇ ਨਾ ਕਿਤੇ ਉਸ ਚੀਜ਼ ਨੂੰ ਸੋਚਦੇ ਹੋਣਗੇ। ਉਹ ਹੈਗਾ ਕਿ ਜਿਹੜੇ ਧਾਰਮਿਕ ਆਗੂ ਨੇ, ਅੱਜ ਦੇ ਧਾਰਮਿਕ ਆਗੂ ਆ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ, ਚਾਹੇ ਉਹ ਹਿੰਦੂ ਧਰਮ ਹੈ, ਸਿੱਖ ਧਰਮ ਹੈ, ਇਸਲਾਮ ਧਰਮ ਹੈ ਜਾਂ ਫਿਰ ਈਸਾਈ ਹੈ, ਉਹ ਸੱਚੀ ਮੁੱਚੀ ਲੋਕਾਂ ਨੂੰ ਕੋਈ ਅਗਵਾਈ ਦੇਣ ਦੇ ਯੋਗ ਹੈਗੇ ਨੇ? ਕੀ ਉਹ ਸੱਚੀ ਮੁੱਚੀ ਲੋਕਾਂ ਨੂੰ ਕੋਈ ਅਗਵਾਈ ਦੇ ਰਹੇ ਨੇ ਇਸ ਸਮੇਂ? ਕੀ ਉਹ ਸੱਚੀ ਮੁੱਚੀ ਜੋ ਉਸ ਧਰਮ ਦੇ ਪ੍ਰਿੰਸੀਪਲ ਸੀਗੇ, ਜਿਹੜੇ ਕਿ ਇੱਦਾਂ ਦੇ ਪ੍ਰਿੰਸੀਪਲ ਸੀ, ਕਈ ਉਹਨਾਂ ਦੇ ਵਿੱਚੋਂ ਸਿਹਤਮੰਦ ਪ੍ਰਿੰਸੀਪਲ ਸੀ, ਉਹਨਾਂ ਸਿਹਤਮੰਦ ਪ੍ਰਿੰਸੀਪਲ ਦੇ ਉੱਤੇ ਆਪ ਵੀ ਕੋਈ ਪਹਿਰਾ ਦਿੰਦੇ ਨੇ ਕਿ ਨਹੀਂ ਦਿੰਦੇ? ਇਹ ਜਿਹੜਾ ਸਵਾਲ ਸੀ ਇਹਦੇ ਤੇ ਆਪਾਂ ਅੱਜ ਗੱਲ ਕਰਨੀ ਹੈ, ਕਾਫੀ ਸੰਜੀਦਾ ਜਿਹੜਾ ਇਹ ਵਿਸ਼ਾ ਹੈਗਾ। ਤੁਸੀਂ ਇੱਕ ਗੱਲ ਅੱਗੇ ਤੋਰੋ ਤੇ ਮੈਂ ਦੂਜੀ ਗੱਲ ਅੱਗੇ ਜਿਹੜਾ ਬਾਤ ਪਾਊਂਗਾ, ਤੁਸੀਂ ਇੱਕ ਬਾਤ ਪਾਓ, ਮਤਲਬ ਮੈਂ ਫਿਰ ਕਰੂੰਗਾ ਅੱਗੇ ਜੀ।
ਬਿਲਕੁਲ, ਪਹਿਲਾਂ ਇੱਕ ਕਾਲਰ ਆ ਗਏ ਜੀ, ਉਹਨਾਂ ਦੀ ਗੱਲ ਸੁਣ ਲਈ, ਆਪਾਂ ਬਾਲੀ ਦੇਰ ਹੋਲਡ ਕਰਕੇ ਕਿਉਂ ਰੱਖਣਾ, ਫਿਰ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ
ਜੀ। ਜੀ
ਹਾਂਜੀ, ਕਾਲਰ ਗੋ ਹੈਡ, ਤੁਸੀਂ ਆਉਂਦਾ ਇਹਨੂੰ। ਹਾਂਜੀ ਕਾਲਰ, ਪਲੀਜ਼ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਉਂਦਾ ਇਹਨੂੰ?
ਹਾਂਜੀ ਚਰਨਜੀਤ ਜੀ, ਮੇਰੇ ਨਾਲ ਗੱਲ ਕਰ ਰਹੇ ਹੋ?
ਹਾਂਜੀ 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 ਹਾਂਜੀ, ਬੋਲੋ ਜੀ।
ਉਹ ਸਰ ਜੀ, ਆਵਾਜ਼ ਬਹੁਤ ਘੱਟ ਆਉਂਦੀ ਆ ਤੇ ਬਸ ਸਾਨੂੰ ਪਾ ਦਿਓ ਹੋਲਡ ਤੇ, ਅਸੀਂ ਤੁਹਾਡਾ ਪ੍ਰੋਗਰਾਮ ਸੁਣ ਲਈਏ।
ਨਹੀਂ ਨਹੀਂ ਨਹੀਂ, ਆਵਾਜ਼ ਤਾਂ ਮੈਂ ਤਾਂ ਕੋਸ਼ਿਸ਼ ਕਰ ਰਿਹਾ ਜੀ, ਮੈਂ ਤਾਂ ਉੱਚੀ ਬੋਲਦਾ, ਕੋਈ ਮੇਰਾ ਖਿਆਲ ਫੋਨ 'ਚ ਕੋਈ ਮਾੜੀ ਮੋਟੀ ਗੜਬੜ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਨਹੀਂ ਕੋਈ ਨੀ, ਬਸ ਅਸੀਂ ਸੁਣ ਲੈਂਦੇ ਹਾਂ ਜੀ ਕੀ ਜਿਹੜੀ ਇਹ ਬੜਾ ਸੋਹਣਾ ਮੁੱਦਾ ਤੁਸੀਂ ਜਿਹੜਾ ਕਿਰਾਇਆ ਲਵੀ ਉਹ ਇਸ ਦੇ, ਮੈਂ ਤਾਂ ਇਹ ਕਹਿੰਦਾ ਉਹ ਇਸ ਦੇ ਯੋਗ ਵੀ ਹੈਗੇ ਕਿ ਨਹੀਂ ਹੈਗੇ, ਜਿਹੜੀ ਅੱਜ ਧਾਰਮਿਕ ਆ ਕੋਈ ਵੀ ਆ, ਚਾਹੇ ਹਿੰਦੂ ਆ, ਸਿੱਖ ਆ, ਕ੍ਰਿਸਚਨ ਆ, ਉਹਨਾਂ 'ਚ ਕੈਪੇਬਿਲਿਟੀ ਹੈ ਨਹੀਂ ਜੀ ਇੰਨੀ ਉਹ ਕੋਈ ਸੇਧ ਦੇ ਸਕਣ ਜਾਂ ਆਪਣੇ ਉਹਨਾਂ ਬਚਨਾਂ 'ਤੇ ਖੜੇ ਹੋ ਸਕਣ ਜੋ ਸਾਨੂੰ ਗੁਰੂ ਮਹਾਰਾਜ ਨੇ ਦੱਸੇ ਆ, ਜਾਂ ਕੋਈ ਗੀਤਾ 'ਚ ਕੋਈ ਕਹਿ ਗਏ ਆ, ਜਾਂ ਬਾਈਬਲ 'ਚ ਉਹਨਾਂ ਦੇ ਹੈ ਨਹੀਂ ਜੀ ਕੋਈ ਪੈਰਾ ਦਿੰਦੇ ਮੇਰੇ ਖਿਆਲ ਨਾਲ ਤਾਂ ਜੀ।
ਮੈਨੂੰ ਤਾਂ ਐਂ ਲੱਗਦਾ ਉਹਨਾਂ ਨੂੰ ਆਪ ਹੀ ਨਹੀਂ ਪਤਾ, ਉਹ ਤਾਂ ਲੋਕਾਂ ਨੂੰ ਦਿਖਾਉਣ ਲਈ ਆ ਵੀ ਅਸੀਂ ਪੜ੍ਹਦੇ ਹਾਂ ਪਰ ਨਹੀਂ ਪੜ੍ਹਦੇ।
ਹਾਂਜੀ ਹਾਂਜੀ, ਬਸ ਉਹੀ ਉਹੀ ਹੈ ਨਾ, ਉਹ ਜਿੱਦਾਂ ਉਹਨਾਂ ਚ ਆਪ ਹੀ ਨੀ ਹੈ ਨੀ ਕੋਈ ਕਪੈਸਿਟੀ ਕਪੁਸਟੀ ਕੋਈ ਇਸ ਗੱਲ ਦੀ ਜੀ।
ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਹੜੇ ਧਾਰਮਿਕ ਰਹਿਬਰ ਸਗੋਂ ਜਿਹਨਾਂ ਨੇ ਐਕਚੁਅਲੀ ਧਰਮ ਨਹੀਂ ਸੀ ਚਲਾਏ ਉਹ ਮਾਨਵਤਾਵਾਦੀ ਸੀ ਬਹੁਤ ਬਹੁਤ ਵੱਡੇ, ਉਹਨਾਂ ਨੇ ਤਾਂ ਇਹਨਾਂ ਤੋਂ ਅਧਿਕਾਰ ਖੋਇਆ ਸੀ। ਉਹ ਕਹਿੰਦੇ ਜੀ ਜਿਹੜਾ ਕਿਉਂਕਿ ਭਾਰਤ ਦੇ ਵਿੱਚ ਮੇਨਲੀ ਮਤਲਬ ਬ੍ਰਾਹਮਣਵਾਦ ਦਾ ਜ਼ੋਰ ਰਿਹਾ ਤੇ ਬਾਅਦ ਦੇ ਵਿੱਚ ਜਿਹੜੇ ਵੀ ਕੋਈ ਜਿਹਨਾਂ ਨੂੰ ਆਪਾਂ ਰਿਲੀਜੀਅਸ ਕਹਿ ਦਿੰਦੇ ਹਾਂ ਪਰਸਨੈਲਿਟੀਜ਼ ਰਿਲੀਜੀਅਸ ਲੋਕ ਆਏ, ਹਾਲਾਂਕਿ ਮੌਕੇ ਤੇ ਰਿਲੀਜੀਅਸ ਨਹੀਂ ਸੀ, ਉਹ ਮਾਨਵਤਾਵਾਦੀ ਸੀ, ਉਹਨਾਂ ਦੇ ਨਾਂ ਤੇ ਰਿਲੀਜੀਅਸ ਸ਼ੁਰੂ ਕਰ ਲਏ। ਉਹਨਾਂ ਦਾ ਤਾਂ ਉਹਨਾਂ ਦੀ ਕੰਟਰਾਡਿਕਸ਼ਨ ਮੇਨ ਉਹਨਾਂ ਦੀ ਧਾਰਨਾ ਹੀ ਇਹ ਸੀ ਵੀ ਆਹ ਲੋਕ ਜਿਹੜੇ ਤੁਹਾਨੂੰ ਕਹਿੰਦੇ ਆ ਕਿ ਇਸ ਤਰੀਕੇ ਦੇ ਰਸਮੋ ਰਿਵਾਜ਼ ਹੋਣੇ ਚਾਹੀਦੇ ਆ, ਇਸ ਤਰੀਕੇ ਦਾ ਇਸ ਤਰੀਕੇ ਨਾਲ ਪਾਠ ਪੂਜਾ ਹੋਣੀ ਚਾਹੀਦੀ ਆ, ਐਂ ਗ੍ਰੰਥਾਂ ਨੂੰ ਪੜ੍ਹਿਆ ਜਾਣਾ ਚਾਹੀਦਾ, ਐਂ ਰੱਬ ਦਾ ਨਾਂ ਲਿਆ ਜਾਣਾ ਚਾਹੀਦਾ, ਵੀ ਇਹ ਇਹਨਾਂ ਦੀ ਮੋਨੋਪੋਲੀ ਨਹੀਂ ਹੈ। ਉਹ ਕਹਿੰਦੇ ਸੀ ਜੀ ਸਾਨੂੰ ਹੀ ਅਸੀਂ ਹੀ ਧਾਰਮਿਕ ਵਿੱਦਿਆ ਜਿਹੜੀ ਉਹ ਦੇ ਸਕਦੇ ਹਾਂ ਲੋਕਾਂ ਨੂੰ, ਸਾਡੇ ਕੋਲ ਅਧਿਕਾਰ ਚਾਹੀਦਾ ਪਾਠ ਪੂਜਾ ਦਾ। ਉਹਨਾਂ ਨੇ ਸਗੋਂ ਕਿਹਾ ਵੀ ਨਹੀਂ ਹਰੇਕ ਬੰਦਾ ਗਿਆਨ ਹਾਸਲ ਕਰ ਸਕਦਾ। ਚਲੋ ਉਸ ਵੇਲੇ ਧਾਰਮਿਕ ਕੰਟੈਕਸਟ ਦੇ ਵਿੱਚ ਗੱਲ ਕੀਤੀ ਜਾਂਦੀ ਸੀ, ਗੱਲ ਵੱਖਰੀ ਹੈ, ਪਰ ਅੱਜ ਦੇ ਹਾਲਾਤਾਂ ਦੇ ਵਿੱਚ ਸ਼ਿਵਿੰਦਰ ਨੇ ਠੀਕ ਕਿਹਾ ਬਈ ਇਹ ਸੋਚਣਾ ਕਿ ਸਾਨੂੰ ਮੁਸਲਮਾਨਾਂ ਦੇ, ਸਿੱਖਾਂ ਦੇ, ਹਿੰਦੂਆਂ ਦੇ, ਈਸਾਈਆਂ ਦੇ ਜਿਹੜੇ ਧਾਰਮਿਕ ਲੀਡਰ ਨੇ ਸਾਨੂੰ ਸੋਹਣੀ ਸੇਧ ਦੇ ਜਾਣਗੇ, ਮੇਰਾ ਖਿਆਲ ਇਹ ਧਾਰਨਾ ਆਪਣੇ ਆਪ ਦੇ ਵਿੱਚ ਹੀ ਗਲਤ ਆ। ਗੱਲਬਾਤ ਸਾਡੀ ਇਸ ਵਿਸ਼ੇ ਤੇ ਚੱਲਣੀ ਹੈ। ਹਾਂਜੀ ਸ਼ਿਵਿੰਦਰ ਜੀ।
ਹਾਂਜੀ ਬਿਲਕੁਲ ਚਰਨਜੀਤ, ਦੇਖੋ ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਹੜੇ ਅੱਜ ਦੇ ਜਿਹੜੇ ਨਾ ਜਿਹਨਾਂ ਨੂੰ ਅਸੀਂ ਰਹਿਨੁਮਾ ਕਹਿੰਦੇ ਹਾਂ, ਲੀਡਰ ਕਹਿੰਦੇ ਹਾਂ, ਉਹਨਾਂ ਦੇ ਰੂਪ ਵੱਖੋ ਵੱਖਰੇ ਨੇ। ਕੋਈ ਤਾਂ ਮਹਾਂ ਸੰਤ, ਮਹਾਂ ਪੁਜਾਰੀ ਰੂਪ ਚਾ, ਕੋਈ ਜਥੇਦਾਰ ਦੇ ਰੂਪ ਚਾ, ਕੋਈ ਜਿਹੜਾ ਹੈਗਾ ਵਾ ਮੌਲਵੀ ਦੇ ਰੂਪ ਚਾ, ਕੋਈ ਕਿਸੇ ਰੂਪ ਦੇ ਵਿੱਚ ਫਾਦਰ ਦੇ ਰੂਪ ਚਾ। ਮਸਲਾ ਹੈਗਾ ਇੱਕ ਤਾਂ ਇਹਨਾਂ ਦੀ ਜਿਹੜੀ ਸਾਰੀ ਕੈਟਾਗਰੀ ਹੈ ਨਾ, ਇਹ ਉਹੀ ਕੈਟਾਗਰੀ ਹੈ ਜਿਹਦੇ ਬਾਰੇ ਤੁਸੀਂ ਕਿਹਾ ਕਿ ਜਿਹੜੇ ਜਿਹਨਾਂ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਨੇ, ਜਿਹਨਾਂ ਦੇ ਵਿਰੁੱਧ ਬੁੱਧ ਨੇ, ਜਿਹਨਾਂ ਦੇ ਵਿਰੁੱਧ ਮੁਹੰਮਦ ਸਾਹਿਬ ਨੇ ਜਿਹੜਾ ਹੈਗਾ ਆਪਣੀ ਲੜਾਈ ਲੜੀ ਹੈਗੀ ਹੈ, ਉਹਨਾਂ ਦੀ ਬੁਰਛਾਗਰਦੀ ਦੇ ਵਿਰੁੱਧ। ਤੁਸੀਂ ਦੇਖੋ ਕਿ ਬੁੱਧ ਧਰਮ ਨੂੰ ਕਿਉਂ ਅਲੋਪ ਕੀਤਾ ਗਿਆ, ਤਾਂ ਇਸ ਲਈ ਕੀਤਾ ਗਿਆ ਕਿ ਬੁੱਧ ਧਰਮ ਦੇ ਵਿੱਚ ਇੱਕ ਬੁੱਧ ਧਰਮ ਚਾਹੁੰਦਾ ਸੀਗਾ ਕਿ ਜਿਹੜਾ ਨਾ ਉਦੋਂ ਬਾਅਦ ਵਿੱਚ ਵੀ ਉਹਦੇ ਕਈ ਸ਼ਾਖਾਵਾਂ ਬਣੀਆਂ, ਉਹਦੇ ਵਿੱਚੋਂ ਵੀ ਤੁਸੀਂ ਦੇਖੋ ਕਿ ਇੱਕ ਗੌਤਮ ਹੋਇਆ, ਗੌਤਮ ਰਿਸ਼ੀ ਹੋਇਆ, ਉਹਦਾ ਮਤਲਬ ਜਿਹਨੂੰ ਆਪਾਂ ਇਸ ਗੌਤਮ ਬੁੱਧ ਮਹਾਤਮਾ ਬੁੱਧ ਨੂੰ ਹੀ ਕਹਿੰਦੇ ਹਾਂ, ਅਤੇ ਉਹਦੇ ਵਿੱਚ ਜਿਹੜਾ ਹੋਇਆ ਹੈ ਕਿ ਵੀ ਉਹਨਾਂ ਦੇ ਇੱਕ ਇਹ ਸੀਗਾ ਕਿ ਇਹਦੇ ਵਿੱਚ ਜਿਹੜੇ ਇੱਕ ਬੁੱਧ ਧਰਮ ਦੇ ਪ੍ਰਚਾਰਕਾਂ ਦੇ ਵਿੱਚੋਂ ਇਸਤਰੀ ਪ੍ਰਚਾਰਕਾਂ ਵੀ ਹੋਣੀਆਂ ਚਾਹੀਦੀਆਂ ਹੈਗੀਆਂ ਨੇ। ਜਦੋਂ ਇਸਤਰੀ ਪ੍ਰਚਾਰਕਾਂ ਦੀ ਗੱਲ ਚੱਲੀ ਤਾਂ ਜਿਹੜਾ ਸਨਾਤਨ ਧਰਮ ਸੀਗਾ ਉਹਨੂੰ ਸੱਤੀ ਪੈਰੀ ਅੱਗ ਲੱਗ ਗਈ ਕਿ ਉਹਨੂੰ ਵੀ ਇਹ ਔਰਤਾਂ ਕਿਵੇਂ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਅਧਿਕਾਰਾਂ ਦੀ ਗੱਲ ਕਰਨਗੀਆਂ। ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਕਿਤੇ ਨਾ ਕਿਤੇ ਬੁੱਧ ਧਰਮ ਨੂੰ ਖਤਮ ਕੀਤਾ ਜਾਵੇ। ਜੇ ਹੁਣ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਉਸ ਸਮੇਂ ਦੇ ਜਿਹੜੇ ਮੁੱਲਾਂ ਨੂੰ ਸਵਾਲ ਕਰਦੇ ਨੇ, ਉਹ ਕਾਜੀ ਨੂੰ ਸਵਾਲ ਕਰਦੇ ਨੇ, ਉਸ ਸਮੇਂ ਦੇ ਜਿਹੜੇ ਹੈਗੇ ਆ ਬ੍ਰਾਹਮਣਵਾਦ ਨੂੰ ਚੈਲੰਜ ਕਰਦੇ ਹੈਗੇ ਨੇ, ਮਤਲਬ ਜਿਹਨਾਂ ਲੋਕਾਂ ਜਿਹਨਾਂ ਦੇ ਇਹਨਾਂ ਦੀ ਅਸੀਂ ਮਹਾਂਪੁਰਸ਼ਾਂ ਦੀ ਗੱਲ ਕੀਤੀ ਆ, ਇਹਨਾਂ ਨੇ ਇਸੇ ਤਰ੍ਹਾਂ ਦੇ ਪੁਜਾਰੀਆਂ ਨੂੰ ਹੀ ਸਵਾਲ ਕੀਤੇ ਨੇ, ਤੇ ਇਹ ਉਹੀ ਪੁਜਾਰੀਆਂ ਦਾ ਜਿਹੜਾ ਹੈਗਾ ਕਿਤੇ ਨਾ ਕਿਤੇ ਦਬਦਬਾ ਹੁਣ ਵੀ ਅਸੀਂ ਦੇਖ ਰਹੇ ਹੈਗੇ ਆ। ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦਾ, ਇੱਕ ਗੁਰਦੁਆਰੇ ਦਾ ਗ੍ਰੰਥੀ ਸੀਗਾ ਮੇਰੇ ਪਿੰਡ ਦੀ ਗੱਲ ਆ, ਉਹਨੂੰ ਨਾ ਕਿਸੇ ਨੇ ਸ਼ਰਾਧ ਲਈ ਬੁਲਾ ਲਿਆ, ਹਾਲਾਂਕਿ ਸਿੱਖ ਧਰਮ ਦਾ ਸ਼ਰਾਧ ਨਾਲ ਤਾਂ ਕੋਈ ਲੈਣਾ ਦੇਣਾ ਨਾ ਹੋਇਆ, ਵੀ ਜੀ ਗ੍ਰੰਥੀ ਨੂੰ ਸ਼ਰਾਧ ਖਵਾਉਣਾ, ਖੀਰ ਖਵਾਉਣੀ ਹੈ, ਤੇ ਗ੍ਰੰਥੀ ਕਹਿ ਰਿਹਾ ਹੈਗਾ, ਕਹਿੰਦੇ ਇਹ ਮੇਰੇ ਗੁਰੂਆਂ ਦੀ ਕਿਰਪਾ ਵਾ ਕਿ ਅੱਜ ਕੱਲ ਇਹ ਜਿਹੜਾ ਸ਼ਰਾਧ ਹੈ ਉਹ ਬਾਹਮਣ ਖਾਂਦਾ ਸੀ, ਅੱਜ ਮੈਂ ਖਾਣਾ। ਹਾਲਾਂਕਿ ਕਿਸੇ ਗੁਰੂ ਨੇ ਸ਼ਰਾਧ ਦੀ ਗੱਲ ਨਹੀਂ ਕੀਤੀ ਖਾਣ ਦੀ, ਤੇ ਉਹ ਮਤਲਬ ਜਦੋਂ ਇਹ ਕਹਿ ਰਿਹਾ ਤੇ ਉਹ ਆਪਣੀ ਸਾਂਝ ਆ ਨਾ ਉਸ ਬ੍ਰਾਹਮਣਵਾਦ ਨਾਲ ਦਿਖਾ ਰਿਹਾ, ਕਹਿੰਦੇ ਉਹ ਕਹਿ ਰਿਹਾ ਕਿ ਜਿਹੜਾ ਸ਼ਰਾਧ ਕੱਲ ਬਾਹਮਣ ਖਾਂਦਾ ਸੀ ਅੱਜ ਉਹ ਗੁਰੂ ਦਾ ਸਿੱਖ ਖਾ ਰਿਹਾ। ਅਸਲ ਵਿੱਚ ਅਸਲ ਸ਼ਬਦਾਂ 'ਚ ਗੁਰੂ ਦਾ ਸਿੱਖ ਨਹੀਂ, ਸਿਰਫ ਤਾਂ ਸਿਰਫ ਇੱਕ ਭੇਖ ਜਿਹੜਾ ਇੱਕ ਭੇਸ ਆ ਉਹਦੇ ਉਹ ਥੋੜ੍ਹਾ ਜਿਹਾ ਚੇਂਜ ਹੋਇਆ ਹੋਇਆ ਹੈਗਾ ਵੀ ਉਹਦੀ ਜਗ੍ਹਾ 'ਤੇ ਉਹ ਮੋਹਰਾ ਸੀਗਾ, ਉਹ ਪੱਗ ਵਾਲਾ ਹੋ ਗਿਆ। ਸਾਂਝ ਇਹਦੀ ਗੁਰੂ ਨਾਲ ਨਹੀਂ ਹੈਗੀ, ਉਸੇ ਬਾਹਮਣ ਨਾਲ ਹੀ ਆ ਜਿਹਨੂੰ ਇਹ ਕਹਿ ਰਿਹਾ ਕਿ ਭਾਈ ਹੁਣ ਮੈਂ ਉਸ ਬਾਹਮਣ ਦਾ ਅਲਟਰਨੇਟ ਆ ਗਿਆ ਤੁਹਾਡੇ ਕੋਲ। ਜੀ
ਬਿਲਕੁਲ ਦੋਸਤੋ, ਸਾਡੇ ਨਾਲ ਕੁਝ ਕਾਲਰ ਨੇ, ਉਹਨਾਂ ਦੀ ਗੱਲਬਾਤ ਵੀ ਸੁਣ ਲਈਏ ਪਹਿਲਾਂ। ਹਾਂਜੀ ਪਹਿਲੀ ਕਾਲ ਤੇ ਚੱਲਦੇ ਆ, ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ?
ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਚੰਦੇ ਜੀ, ਕੀ ਹਾਲ ਹੈ? ਸ਼ਬੀਰ ਬੋਲ ਰਿਹਾ।
ਹਾਂਜੀ ਸ਼ਬੀਰ ਜੀ, ਬੜੇ ਮਹੀਨਾ ਬਾਅਦ ਕਾਲ ਕੀਤੀ ਤੁਸੀਂ।
ਬੜੇ ਅਰਸੇ ਬਾਅਦ। ਹਾਂਜੀ ਬਸ ਮੈਂ ਘੱਟ ਹੀ ਮੌਕਾ ਮਿਲਦਾ, ਬਿਜ਼ੀ ਰਹੀ ਦਾ ਆਪਣੇ ਕੰਮ ਕਾਜ। ਫਿਲਹਾਲ ਤੁਸੀਂ ਬੜਾ ਅੱਛਾ ਜਿਹੜਾ ਇਹ ਵਿਸ਼ਾ ਛੇੜਿਆ, ਲੇਕਿਨ ਇਹ ਤਾਂ ਬੜਾ ਲੰਬਾ ਔਰ ਗੰਭੀਰ ਜਿਹਾ ਹੈ।
ਬਿਲਕੁਲ ਲੰਬਾ
ਹੈ। ਅੱਜ ਤੁਸੀਂ ਇੱਕ ਗੱਲ ਕਰੋਗੇ ਜੋ ਸਬ ਕੰਟੀਨੈਂਟ ਜਿਹੜੀ ਤਬਾਹੀ ਫੈਲਣ ਜਾ ਰਹੀ ਹੈ, ਇੰਡੀਆ, ਚਾਈਨਾ, ਇੰਡੀਆ, ਪਾਕਿਸਤਾਨ,
ਉਹ ਵੀ ਕਰਨ ਲੱਗਿਆ ਜੀ। ਬਸ ਉਹ ਹਾਂਜੀ ਇਹ 5-4 ਮਿੰਟ ਕਰਕੇ ਉਹਦੇ ਤੇ ਸ਼ਿਵਿੰਦਰ ਉਸੇ ਤੇ
ਗੱਲ। ਇਹ ਤਾਂ ਜਿਹੜਾ ਨੇ ਦੇਖੋ ਜਿਹੜਾ ਧਰਮ ਵਾਲਾ ਕੰਮ, ਇਹ ਤਾਂ ਮੈਂ ਕਿਸੇ ਦੂਜਿਆਂ ਦਾ ਨੀ ਕਹਿੰਦਾ, ਆਪਣਿਆਂ ਦਾ ਕਹਿਣਾ, ਇਹ ਤਾਂ ਰੋਟੀ ਦਾ ਇੱਕ ਜ਼ਰੀਆ, ਸਿਰਫ ਰੋਟੀ ਖਾਣ ਵਾਲਿਆਂ ਨੂੰ ਮੌਲਵੀਆਂ ਨੇ ਰੱਖੇ, ਇਹਨੂੰ ਇਲਾਵਾ ਹੋਰ ਕੋਈ ਚੀਜ਼ ਨਹੀਂ ਸਕਦਾ। ਉਹਨਾਂ ਰੋਟੀ ਰੋਜ਼ੀ ਦੇ ਰਹੇ ਹੋ, ਉਹ ਸ਼ਾਇਦ ਅੱਜ ਹੀ ਛੱਡ ਕੇ ਸਾਈਡ ਤਾਂ ਹੋ ਜਾਣਗੇ, ਇਸ ਤੋਂ ਬਾਅਦ ਕੋਈ ਤਾਂ ਫਾਇਦਾ ਨਹੀਂ, ਨਾ ਨੁਕਸਾਨ ਹੀ ਨੁਕਸਾਨ ਆਇਆ ਨੇ ਜਿਹਦੇ ਨੂੰ।
ਧੰਨਵਾਦ ਸ਼ਬੀਰ ਜੀ, ਧੰਨਵਾਦ ਤੁਹਾਡਾ। ਅਗਲੀ ਕਾਲ ਤੇ ਚੱਲਦੇ ਹਾਂ। ਹਾਂਜੀ ਨਿਗਾ, ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ ਜੀ? ਨੈਕਸਟ ਕਾਲਰ ਪਲੀਜ਼। ਹਾਂਜੀ ਤੁਸੀਂ ਆਉਂਦਾ ਯਾਰ ਹੋ?
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਅੱਛਾ, ਇਹ ਜਿਹੜੇ ਅੱਜ ਦੇ ਧਾਰਮਿਕ ਲੀਡਰ ਨੇ, ਜਾਂ ਉਹ ਕਿਸੇ ਵੀ ਧਰਮ ਦੇ ਲਾ ਲਓ, ਖਾਸ ਕਰਕੇ ਜੇ ਮੈਂ ਕਹਾਂ ਵੀ ਚਲੋ ਆਪਾਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਉਹਦੇ 'ਚ ਸਿੱਖ ਧਰਮ ਅਤੇ ਹਿੰਦੂ ਧਰਮ ਜ਼ਿਆਦਾ ਵਸੋਂ ਹੈਗੀ ਆ, ਅਤੇ ਇਹ ਜਿਹੜੇ ਲੀਡਰ ਨੇ ਇਹਨਾਂ ਦੀਆਂ ਕਰਤੂਤਾਂ ਦੇਖ ਕੇ, ਜਾਂ ਧਾਰਮਿਕ ਲੋਕ ਨੇ ਇਹਨਾਂ ਦੀਆਂ ਕਰਤੂਤਾਂ ਦੇਖ ਕੇ, ਤਾਂ ਇਹ ਤਾਂ ਧਰਮ ਨੂੰ ਬਦਨਾਮ ਕਰ ਰਹੇ ਆ, ਇਹ ਕੋਈ ਧਰਮ ਦਾ ਕੰਮ ਨਹੀਂ ਕਰ ਰਹੇ। ਤੇ ਜਿਹੜੀ ਆਪਾਂ ਬਰਾਬਰੀ ਦੀ ਗੱਲ ਕੀਤੀ ਸੀ, ਹੁਣ ਤੁਸੀਂ ਦੇਖ ਲਓ ਕਿ ਸਮਾਜ ਦੇ ਵਿੱਚ ਕਿੰਨੀ ਕੁ ਬਰਾਬਰਤਾ ਹੈਗੀ ਆ, ਤੇ ਕੀ ਆਪਾਂ ਕਿਸੇ ਹੋਰ ਦੇ ਉੱਤੇ ਕੋਈ ਜੁਰਮ ਤਾਂ ਨਹੀਂ ਕਰ ਰਹੇ? ਮੈਂ ਜੇ ਸਪੈਸ਼ਲੀ ਪੰਜਾਬ ਦੀ ਗੱਲ ਕਰਾਂ, ਕਿ ਆਪਣੇ ਆਪਣੇ ਵਿੱਚੋਂ ਮੇਰਾ ਖਿਆਲ ਆ ਕਿ ਬਹੁਤੇ ਬੰਦੇ, ਆਪਾਂ ਜਿਵੇਂ ਜੇ ਮੋਟੀ ਜਿਹੀ ਐਗਜ਼ਾਮਪਲ ਦੇਣੀ ਹੋਵੇ, 84 ਦਾ ਤਾਂ ਆਪਾਂ ਕਹਿੰਦੇ ਹਾਂ ਵੀ ਸਾਡੇ 'ਤੇ ਜ਼ੁਲਮ ਹੋਇਆ, ਅਤੇ ਹੁਣ ਮੈਂ ਦੇਖਿਆ ਕਈ ਚੈਨਲਾਂ ਦੇ ਉੱਤੇ ਜਿਹੜਾ ਸਿੱਧੂ ਮੂਸੇਵਾਲਾ, ਉਹਦੀ ਇੰਡੀਆ ਦੇ ਵਿੱਚ ਤਾਂ ਖਬਰ ਚੱਲਦੀ ਆ ਕਿ ਉਹਨੇ ਕੋਈ ਮੀਡੀਆ ਨੂੰ ਕਹਿ ਦਿੱਤਾ ਜਾਂ ਕਿੱਦਾਂ, ਅਤੇ ਇੱਥੇ ਲੋਕ ਉਹਦੀ ਫਰਮਾਇਸ਼ ਕਰ ਰਹੇ ਆ, ਜਾਤ ਪਾਤ ਨੂੰ ਬੜਾਵਾ ਦਿੱਤਾ ਜਾ ਰਿਹਾ, ਅਤੇ ਸਮਾਜਿਕ ਜਿਹੜੀ ਬਰਾਬਰਤਾ ਹੈਗੀ ਆ ਉਹਦਾ ਤਾਂ ਕੋਈ ਨਾਂ ਨਿਸ਼ਾਨ ਹੀ ਹੈ ਨਹੀਂ।
ਧੰਨਵਾਦ ਜੀ, ਕਾਫੀ ਗੱਲਾਂ ਕਹਿ ਦਿੱਤੀਆਂ, ਪਰ ਉਹ ਤੁਹਾਡੇ ਵਿਚਾਰ ਨਾ ਥੋੜੇ ਜਿਹਾ ਮਾਫ ਕਰਿਓ, ਸਕੈਟਰਡ ਨੇ। ਸਕੈਟਰਡ ਦਾ ਮਤਲਬ ਜਿਵੇਂ ਤੁਸੀਂ ਕਿਹਾ ਵੀ 84 ਚ ਅਸੀਂ ਕਹਿ ਦਿੰਦੇ ਹਾਂ ਸਾਡੇ ਤੇ ਜ਼ੁਲਮ ਹੋਇਆ, ਅਸੀਂ ਕਹਿ ਨੀ ਦਿੰਦੇ ਜੀ 84 ਚ ਸੱਚੀ ਮੁੱਚੀ ਜ਼ੁਲਮ ਹੋਇਆ। 84 ਦਾ ਕਤਲੇਆਮ ਆ ਜਿਹੜਾ ਉਹ ਸੱਚੀ ਮੁੱਚੀ ਵਾਪਰਿਆ, ਤੇ ਉਹਦੇ ਜਿਹੜੇ ਜ਼ਖਮ ਨੇ ਅੱਲੇ ਨੇ, ਕਾਤਲ ਜਿਹੜੇ ਗੱਦੀਆਂ ਦੇ ਉੱਤੇ ਬੈਠੇ ਨੇ। ਬਾਕੀ ਠੀਕ ਆ, ਗੱਲ ਨੂੰ ਨਾ ਇੱਕ ਗੱਲ ਖਤਮ ਹੋ ਗਈ, ਦੂਜੀ ਫਿਰ ਨਵੀਂ ਸ਼ੁਰੂ ਕਰ ਲਿਆ ਕਰੋ। ਉਹ ਅਲੱਗ ਹੋਏ, ਇਹ ਸੱਚਾਈ ਹੈ, ਇਹ ਕਹਿ ਨਹੀਂ ਦਿੰਦੇ ਆਪਾਂ, ਇਹ ਵਾਕਿਆ ਹੀ ਹੋਇਆ, ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਗਾ। ਦੂਜੀਆਂ ਗੱਲਾਂ ਜਿਹੜੀਆਂ, ਚਲੋ ਉਹ ਮਤਲਬ ਉਹ ਅੰਸ਼ਕ ਰੂਪ ਦੇ ਵਿੱਚ, ਪਤਾ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਸੀਗੇ, ਉਹ ਟ੍ਰੈਂਡਸ ਨੇ ਜਿਹੜੇ ਮਾੜੇ ਨੇ, ਜੇ ਕੋਈ ਹਥਿਆਰਾਂ ਦਾ ਗੀਤ ਗਾਉਂਦਾ ਉਹਨੂੰ ਵਡਿਆਉਂਦਾ, ਉਹ ਮਾੜੇ ਟ੍ਰੈਂਡਸ ਨੇ। ਪਰ ਆਪਣੀ ਗੱਲ ਜਿਹੜੀ ਹੋਰ ਵਿਸ਼ੇ ਤੇ ਚੱਲ ਰਹੀ ਆ ਵੀ ਧਾਰਮਿਕ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਨਾ, ਜੇ ਸਿੱਧਾ ਤੇ ਸਪਸ਼ਟ ਕਹਿਣਾ ਹੋਵੇ, ਵੈਸੇ ਸਾਡੇ ਹੁਣ ਬ੍ਰੇਕ ਲੈਣੀ ਪੈਣੀ ਆ। ਦੇਖੋ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ, ਬਾਦਲਾਂ ਦੇ ਇਸ਼ਾਰੇ ਦੇ ਉੱਤੇ ਉਹ ਜਿਹੜਾ ਜਮੂਰਾ ਜਿਹਾ, ਮੈਂ ਬਿਲਕੁਲ ਜੀ ਜਮੂਰਾ ਜਥੇਦਾਰ ਕਹੂੰਗਾ ਉਹਨੂੰ, ਕਿਸੇ ਨੂੰ ਸ਼ਬਦਾਂ ਤੇ ਇਤਰਾਜ਼ ਹੋਵੇ, ਇਤਰਾਜ਼ ਉਹਦਾ ਖਿੜੇ ਮੱਥੇ, ਜਿਹੜਾ ਕੱਲ ਇੱਕ ਦਿਨ ਕਹਿ ਦਿੰਦਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਵੀ ਜੇ ਖਾਲਿਸਤਾਨ ਸਰਕਾਰ ਨੇ ਸਾਨੂੰ ਦੇਣਾ ਤੇ ਦੇ ਦੇ, ਸਾਨੂੰ ਕੋਈ ਇਤਰਾਜ਼ ਨਹੀਂ। ਅਗਲੇ ਦਿਨ ਕਹਿ ਦਿੰਦਾ ਵੀ ਸਿੱਖਾਂ ਨੇ ਤਾਂ ਖਾਲਿਸਤਾਨ ਮੰਗਿਆ ਹੀ ਨਹੀਂ, ਇੱਕ ਦਿਨ ਕਹਿ ਦਿੰਦਾ ਵੀ ਦੁਨੀਆਂ ਭਰ ਦੇ ਸਾਰੇ ਸਿੱਖ ਖਾਲਿਸਤਾਨ ਮੰਗਦੇ ਨੇ, ਸਾਰਿਆਂ ਨੂੰ ਕੋਈ ਇਤਰਾਜ਼ ਨਹੀਂ, ਅਗਲੇ ਦਿਨ ਕਹਿੰਦਾ ਕੋਈ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਕੀ ਸਿੱਖ ਵਾਕਿਆ ਹੀ ਸੋਚਣਗੇ ਕਿ ਇਹੋ ਜਿਹਾ ਜਥੇਦਾਰ ਸਾਰਿਆਂ ਤੋਂ ਵੱਡੇ ਅਹੁਦੇ ਦੇ ਉੱਤੇ ਬੈਠਾ, ਐਡੀ ਵੱਡੀ ਡਰਾਮੇਬਾਜ਼ੀ ਕਰ ਰਿਹਾ, ਤੇ ਉਹ ਫਿਰ ਵੀ ਸੋਚਣ ਅਕਾਲ ਤਖ਼ਤ ਦੇ ਮੂੰਹ ਨਹੀਂ ਦੇਖਣ ਕਿ ਭਾਈ ਇੱਥੋਂ ਸਾਨੂੰ ਸੇਧ ਮਿਲ ਜੂ। ਸੇਧ ਤੁਹਾਨੂੰ ਕੀ ਮਿਲ ਜੂਗੀ? ਜਮੂਰਾ, ਬਿਲਕੁਲ ਪਪੇਟਾ ਉਹ ਬਾਦਲਾਂ ਦੇ ਹੱਥ ਦੇ ਵਿੱਚ, ਪੋਲੀਟੀਸ਼ੀਅਨਸ ਦੀਆਂ। ਇਹ ਇਕੱਲਾ ਉਹ ਹੀ ਨਹੀਂ, ਜਿਹੜੇ ਵੱਡੇ ਵੱਡੇ ਰਿਲੀਜੀਅਸ ਆਗੂ ਨੇ ਉਹ ਰਾਜਨੀਤੀਵਾਨਾਂ ਦੇ, ਪੋਲੀਟੀਸ਼ੀਅਨਸ ਦੀਆਂ ਪਪੇਟਸ ਨੇ, ਤੁਹਾਨੂੰ ਕੀ ਅਗਵਾਈ ਦੇ ਦੇਣਗੇ? ਲੋਕਾਂ ਨੂੰ ਰਾਜਨੀਤੀਵਾਨ ਨੇ ਜਿਹੜੇ ਪੋਲੀਟੀਸ਼ੀਅਨਸ ਮੂਰਖ ਬਣਾਉਂਦੇ ਨੇ, ਰਿਲੀਜੀਅਸ ਆਗੂ ਤੇ ਪੋਲੀਟੀਸ਼ੀਅਨਸ ਇਹ ਇੱਕ ਦੂਜੇ ਨਾਲ ਕਦਮ ਮਿਲਾ ਕੇ ਚੱਲਦੇ ਨੇ, ਦੋਨੇ ਸਾਨੂੰ ਮੂਰਖ ਬਣਾ ਰਹੇ ਨੇ। ਖੈਰ ਜੀ, ਸਾਡੇ ਕੋਲ ਸਮੇਂ ਦੀ ਘਾਟ ਆ। ਸ਼ਿਵਿੰਦਰ ਜਿਹੜਾ ਕੁਛ ਸਾਡੇ ਵੀਰ ਕਹਿ ਕੇ ਗਏ ਨੇ, ਸ਼ਬੀਰ ਵੀ ਚੀਨ ਪਾਕਿਸਤਾਨ ਤੇ ਹਿੰਦੁਸਤਾਨ ਉਹ ਬਾਰਡਰ ਤੇ ਕਾਫੀ ਰੌਲਾ ਪਿਆ, ਉਹਦੇ ਬਾਰੇ ਗੱਲ ਕਰਾਂਗੇ, ਪਰ ਸਾਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ। ਕੈਨੀ ਧਾਲੀਵਾਲ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ, ਥੋੜੀ ਜਿਹੀ ਪੇਸ਼ੈਂਸ ਰੱਖਿਓ ਤੇ ਆਪਾਂ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਢੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700, 905-499-2700, ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho
bhai bachiyan te jawanan nu hi nahi eh ta saadi bebe nu vi pata hai
aho ji bhukh lagi hai bali te kamao number
9058744242
905-874-4242 popular pizza
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रिज में सोमवार दिन आ रहा है हुण खुल चुका है 16 इंटरमोडल ड्राइव ब्रैम्पटन के सीएन के यार्ड के बिल्कुल लागे टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ ਟੌਪ ਚੁਆਇਸ ਇਲੈਕਟ੍ਰੋਨਿਕਸ 9057990045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ
ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪਾਂਸਰ ਕਰ ਰਹੇ ਨੇ ਨੰਬਰ 905-673-2872 ਹੈਗਾ ਵਧੀਆ ਸੋਹਣੀ ਕਸਟਮ ਮੇਡ ਕਿਚਨ ਬਣਾਉਣੀ ਹੈ ਤਾਂ ਔਰਾ ਕਿਚਨ ਵਾਲੇ ਨਾਲ ਤਾਲਮੇਲ ਕਰ ਲਿਓ ਇੰਨੀ ਸੋਹਣੀ ਕਿਚਨ ਹੁੰਦੀ ਹੈ ਜੀ ਬਹੁਤ ਵਾਰ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਕਿ ਬਿਲਡਰ ਬਹੁਤ ਸੋਹਣੀ ਕਿਚਨ ਬਣਾ ਕੇ ਦਿੰਦੇ ਨੇ ਬਿਲਡਰ ਪੈਸੇ ਵੀ ਤਿਗਣੇ ਚੁਗਣੇ ਚੌਕੇ ਲਾਉਂਦੇ ਨੇ ਤੇ ਕਿਚਨ ਉਹ ਜੀ ਨਹੀਂ ਬਣਦੀ ਜਿਹੋ ਜੀ ਤੁਸੀਂ ਚਾਹੁੰਦੇ ਹੋ ਜਦੋਂ ਘਰ ਦੀ ਕਲੋਜ਼ਿੰਗ ਹੋ ਜਾਵੇ ਤੇ ਪਹਿਲਾਂ ਬੇਸਿਕ ਕਿਚਨ ਲੈ ਲਓ ਬੇਸਿਕ ਕਿਚਨ ਦੇ ਕੋਈ ਪੈਸੇ ਨਹੀਂ ਲੱਗਦੇ ਬਾਅਦ ਚੌਰਾ ਕਿਚਨ ਵਾਲੇ ਨੂੰ ਕਹਿ ਦਿਓ ਵੀ ਭਾਈ ਸੋਹਣੀ ਜੀ ਕਿਚਨ ਬਣਾ ਦਿਓ ਫਿਰ ਦੇਖਿਓ ਜੀ ਕਿਚਨ ਇਹਨਾਂ ਦੀ ਵੈਸੇ ਜੇ ਘਰ ਦੀ ਰੈਨੋਵੇਸ਼ਨ ਕਰਵਾ ਰਹੇ ਹੋ ਤੇ ਲੱਗਦੇ ਹੱਥ ਕਿਚਨ ਵੀ ਬਦਲਾ ਲਓ ਜੀ ਜੇ ਕਿਤੇ ਘਰ ਵੇਚਣਾ ਪੈ ਜਾਵੇ ਵਧੀਆ ਪੈਸੇ ਮਿਲ ਜਾਂਦੇ ਘਰ ਦੀ ਪ੍ਰਾਈਸ ਵੱਧ ਜਾਂਦੀ ਹੈ ਕਿਚਨ ਤੇ ਲੱਗੇ ਹੋਏ ਪੈਸੇ ਵਿਅਰਥ ਨਹੀਂ ਜਾਂਦੇ ਵੈਸੇ ਵੀ ਸੋਹਣੀ ਕਿਚਨ ਆ ਜਿਹੜੀ ਸੋਹਣੀ ਲੱਗਦੀ ਆ ਜੀ ਨੰਬਰ 905-673-2872 ਆ ਪ੍ਰੋਪਰਟੀ ਵੇਚਣੀ ਖਰੀਦਣੀ ਆ ਤੇ ਫਿਰ ਅੱਜ ਕੱਲ੍ਹ ਸੀ ਮਾਹਰ ਰੀਅਲਟਰ ਨੇ ਜੀ 416-566-2075 ਰਾਜਕਲਸੀ ਦਾ ਨੰਬਰ ਆ ਤਾਲਮੇਲ ਕਰ ਲਿਓ ਇਹਨਾਂ ਨਾਲ ਕਾਫੀ ਸਾਰੀਆਂ ਲਿਸਟਿੰਗ ਨੇ ਇਹਨਾਂ ਕੋਲ ਘਰ ਖਰੀਦਣਾ ਤੇ ਜੇ ਆਪਣਾ ਘਰ ਵੇਚਣਾ ਚਾਹੁੰਦੇ ਹੋ ਥੋੜੇ ਸਮੇਂ ਦੇ ਵਿੱਚ ਵਧੀਆ ਪ੍ਰਾਈਸ ਤੇ ਵੇਚ ਦਿੰਦੇ ਨੇ 416-566-2075 ਕੈਨੇਡਾ ਦੇ ਵਿੱਚ ਨਵੇਂ ਆਏ ਹੋ ਕੋਈ ਟਿਕਟ ਮਿਲ ਗਈ ਆ ਤੁਹਾਨੂੰ ਇੰਸ਼ੋਰੈਂਸ ਵੱਧ ਗਈ ਆ ਤੁਹਾਡੀ ਤੇ ਇੰਨੀ ਇੰਸ਼ੋਰੈਂਸ ਨਹੀਂ ਅਫੋਰਡ ਕਰ ਸਕਦੇ ਮੰਥਲੀ ਪ੍ਰੀਮੀਅਮ ਜ਼ਿਆਦਾ ਹੈ ਰਿਨਿਊਅਲ ਆਈ ਹੋਈ ਹੈ ਫਿਰ ਤੁਸੀਂ ਕਾਲ ਕਰਿਓ ਪ੍ਰਦੀਪ ਗੋਇਲ ਨੂੰ ਬਹੁਤ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਕੇ ਦੇਣਗੇ ਨਹੀਂ ਯਕੀਨ ਤਾਂ ਹੁਣੇ ਤੁਸੀਂ ਨੋ ਐਬਲੀਗੇਸ਼ਨ ਕੋਰਟ ਲੈ ਕੇ ਦੇਖੋ ਤੁਹਾਡੇ ਮਹੀਨੇ ਦੇ $40-50 ਬਚ ਜਾਣਗੇ 6472785003 ਪ੍ਰਦੀਪ ਗੋਇਲ ਦਾ ਨੰਬਰ ਆ ਜੀ 6472785003 ਮੰਗਲਵਾਰ ਦੇ ਦਿਨ ਤੁਹਾਨੂੰ ਪਤਾ ਸਾਡੇ ਨਾਲ ਕੇਨੀ ਧਾਲੀਵਾਲ ਜੀ ਹਾਜ਼ਰ ਹੁੰਦੇ ਨੇ ਕੇਨੀ ਧਾਲੀਵਾਲ ਜੀ ਤਕਰੀਬਨ 18 ਸਾਲਾਂ ਤੋਂ ਮੋਰਗੇਜਿਸ ਕਰਵਾ ਰਹੇ ਨੇ ਲੋਕਾਂ ਦੀਆਂ ਲਾਈਨ ਆਫ ਕ੍ਰੈਡਿਟ ਬਣਾਉਣੀ ਆ ਮੋਰਗੇਜ ਰਿਨਿਊਲ ਆਈ ਆ ਨਵਾਂ ਕਰ ਲਿਆ ਨਵੀਂ ਮੋਰਗੇਜ ਲੈਣੀ ਆ ਤੁਸੀਂ ਕੇਨੀ ਧਾਲੀਵਾਲ ਨਾਲ ਤਾਲਮੇਲ ਕਰਨਾ ਇਹਨਾਂ ਦਾ ਜਿਹੜਾ ਆਫਿਸ ਆ ਉਹ 8-8 ਬ੍ਰਿਟੇਨੀਆ ਰੋਡ ਬ੍ਰਿਟੇਨੀਆ ਤੇ ਬ੍ਰਿਟੇਨੀਆ ਤੇ ਮੇਵਿਸ ਦੇ ਇੰਟਰਸੈਕਸ਼ਨ ਤੇ 8-8 ਬ੍ਰਿਟੇਨੀਆ ਰੋਡ ਸੈਕਿੰਡ ਫਲੋਰ ਦੇ ਉੱਤੇ ਆ ਜੀ ਯੂਨਿਟ ਨੰਬਰ 206 ਆ ਇੱਕ ਵਾਰੀ ਇਹਨਾਂ ਨੇ ਤੁਹਾਨੂੰ ਕਹਿ ਤਾ ਵੀ ਮੋਰਗੇਜ ਤੁਹਾਡੀ ਹੋਜੂ ਤੁਸੀਂ ਬੇਫਿਕਰ ਹੋ ਕੇ ਬਸ ਆਪਣੇ ਘਰੇ ਆਰਾਮ ਕਰੋ ਜਿਵੇਂ ਜਿਵੇਂ ਜਦੋਂ ਫਾਈਲ ਅੰਡਰ ਰਾਈਟਰ ਤੱਕ ਪਹੁੰਚ ਗਈ ਇਹਨਾਂ ਨੇ ਤੁਹਾਨੂੰ ਇਨਫੋਰਮ ਕਰ ਦੇਣਾ ਜਦੋਂ ਤੁਹਾਡੇ ਲੋਇਰ ਨੂੰ ਇੰਸਟਰਕਸ਼ਨ ਆ ਗਈਆਂ ਇਹਨਾਂ ਨੇ ਤੁਹਾਨੂੰ ਇਨਫੋਰਮ ਕਰ ਦੇਣਾ ਜਦੋਂ ਫੰਡ ਟ੍ਰਾਂਸਫਰ ਹੋ ਗਏ ਇਹਨਾਂ ਨੇ ਫਿਰ ਵੀ ਤੁਹਾਨੂੰ ਇਨਫੋਰਮ ਕਰ ਦੇਣਾ ਮਾਹਰ ਬੰਦੇ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ ਉਹਦਾ ਇੱਕ ਆਪਣਾ ਹੀ ਵੱਖਰਾ ਨਜ਼ਾਰਾ ਹੁੰਦਾ ਜੀ ਤੇ ਕੇਨੀ ਧਾਲੀਵਾਲ ਉਹਨਾਂ ਮਾਹਰ ਬੰਦਿਆਂ ਦੇ ਵਿੱਚੋਂ ਇੱਕ ਨੇ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਕੇਨੀ ਧਾਲੀਵਾਲ ਪਰ ਮਾਹਰ ਬੰਦੇ ਆ ਜਿਹੜੇ ਸ਼ਹਿਰ ਦੇ ਵਿੱਚ ਥੋੜੇ ਹੁੰਦੇ ਨੇ ਤੇ ਉਹਨਾਂ ਮਾਹਰ ਬੰਦਿਆਂ ਦੇ ਵਿੱਚੋਂ ਇੱਕ ਨੇ ਜਦੋਂ ਤੁਸੀਂ ਇਹਨਾਂ ਨਾਲ ਡੀਲ ਕਰੋਗੇ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਅਸੀਂ ਉਹਨਾਂ ਨੂੰ ਸਿੱਧੇ ਸਪਸ਼ਟ ਸਵਾਲ ਜਵਾਬ ਕਰਦੇ ਹੁੰਦੇ ਹਾਂ ਕੇਨੀ ਧਾਲੀਵਾਲ ਜੀ ਨਿੱਘਾ ਸਵਾਗਤ ਤੁਹਾਡਾ
ਥੈਂਕ ਯੂ ਜੀ ਥੈਂਕ ਯੂ
ਨੰਬਰ ਧਾਲੀਵਾਲ ਸਾਹਿਬ ਦਾ 905-812-2800 ਆ ਜੀ ਅੱਜ ਦੇ ਮੋਰਗੇਜ ਰੇਟ ਕੀ ਨੇ ਜੀ ਪਹਿਲਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ
ਅੱਜ ਦੇ ਮੋਰਗੇਜ ਰੇਟਸ ਵਿੱਚ ਜਿਹੜਾ 5 ਸਾਲ ਦਾ ਵੈਰੀ ਵੇਰੀਏਬਲ ਰੇਟ ਹੈ ਦੈਟਸ ਸਟਾਰਟਸ ਫਰਮ 2.20 ਔਰ ਇਹਦੇ ਨਾਲ ਜਿਹੜਾ 5 ਸਾਲ ਦਾ ਫਿਕਸ ਰੇਟ ਹੈ ਦੈਟਸ ਫਰਮ 2.49 ਔਰ ਇਹਦੇ ਨਾਲ ਜਿਹੜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਦੈਟ ਇਜ਼ 2.95 ਔਰ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਸੋ ਜਾਂ ਸੈਲਫ ਇੰਪਲਾਈ ਨੇ ਉਹਨਾਂ ਦੀ ਇਨਕਮ ਜ਼ਿਆਦਾ ਹੁੰਦੀ ਹੈ ਬਟ ਨੋਟਸ ਆਫ ਅਸੈਸਮੈਂਟ 'ਤੇ ਘੱਟ ਰਹਿ ਜਾਂਦੀ ਹੈ ਕਿਉਂਕਿ ਫਿਰ ਬੈਂਕ ਫਿਰ ਉਹਨਾਂ ਨੂੰ ਜਿਹੜਾ ਕ੍ਰੈਡਿਟ ਨਹੀਂ ਦਿੰਦਾ ਬਟ ਫਾਰ ਦੋਜ ਇੰਡੀਵਿਜੁਅਲ ਦੇਰ ਇਜ਼ ਅ ਲਾਈਨ ਆਫ ਕ੍ਰੈਡਿਟ ਸਟਿਲ ਅਵੇਲੇਬਲ ਬੇਸਡ ਔਨ ਇਕੁਇਟੀ ਇਨ ਦਾ ਪ੍ਰੋਪਰਟੀ ਸੋ ਇਹ ਜਿਹੜੀ ਲਾਈਨ ਆਫ ਕ੍ਰੈਡਿਟ ਹੈ 150 ਦੀ ਵੀ ਹੋ ਸਕਦੀ ਹੈ 3 ਲੱਖ ਦੀ ਵੀ ਹੋ ਸਕਦੀ ਹੈ 5 ਦੀ ਵੀ ਹੋ ਸਕਦੀ ਹੈ ਬਟ ਦ ਰੇਟ ਸਟਾਰਟਸ ਫਰੋਮ 5.99 to 11.99 ਡਿਪੈਂਡ ਕਰਦਾ ਘਰ ਦੇ ਵਿੱਚ ਕਿੰਨੀ ਕੁ ਇਕੁਇਟੀ ਹੈਗੀ ਹੈ ਕੀ ਕ੍ਰੈਡਿਟ ਹੈਗਾ ਤੋ ਇਹਦੇ ਨਾਲ ਜਿਹੜੀ ਆ ਜਿਹੜੇ ਸੈਲਫ ਇੰਪਲਾਈਡ ਇੰਡੀਵਿਜੁਅਲ ਆ ਉਹਨਾਂ ਦੀ ਵੀ ਜਿਹੜੀ ਲਾਈਨ ਆਫ ਕ੍ਰੈਡਿਟ ਹੋ ਸਕਦੀ ਹੈ 5.99 to 11.99%.
ਦੋਸਤੋ ਨੰਬਰ ਗਿਆਨੀ ਧਾਲੀਵਾਲ ਜੀ ਦਾ 905-812-2800 ਹੈ, ਇਹਨਾਂ ਨੂੰ ਕਾਲ ਕਰ ਲਿਓ। ਤੁਸੀਂ ਲਾਈਨ ਆਫ ਕ੍ਰੈਡਿਟ ਦੀ ਗੱਲ ਕੀਤੀ ਹੈ ਧਾਲੀਵਾਲ ਸਾਹਿਬ, ਜੇ ਕਿਸੇ ਦੀ ਸੈਕਿੰਡ ਮੋਰਗੇਜ ਪਹਿਲਾਂ ਲਈ ਹੋਈ ਹੈ ਫਿਰ ਵੀ ਲਾਈਨ ਆਫ ਕ੍ਰੈਡਿਟ ਬਣ ਸਕਦੀ, ਅਪਰੂਵ ਹੋ ਸਕਦੀ ਹੈ?
ਨੋ। ਸੋ ਕੋਈ ਵੀ ਜਿਹੜਾ ਲੈਂਡਰ ਆ ਚੰਦੀ ਜੀ, ਉਹ ਤੀਸਰੇ ਪੋਜੀਸ਼ਨ 'ਤੇ ਨਹੀਂ ਜਾਂਦਾ ਹੈਗਾ ਤੁਹਾਡੇ ਟਾਈਟਲ ਦੇ ਉੱਤੇ, ਕਿਉਂਕਿ ਅਗਰ ਲਾਈਨ ਆਫ ਕ੍ਰੈਡਿਟ ਮਿਲਣੀ ਆ ਤਾਂ ਤੁਹਾਡੀ ਜਿਹੜੀ ਆ ਸੈਕਿੰਡ ਮੋਰਗੇਜ ਉਹਦੇ ਵਿੱਚੋਂ ਪੇ ਹੁੰਦੀ ਹੁੰਦੀ ਆ। ਸੋ ਜਿਵੇਂ ਮੈਂ ਇੱਕ ਐਗਜ਼ਾਮਪਲ ਦਿਆਂ, ਅਸੀਂ ਮੋਰਗੇਜ ਕੀਤੀ ਸੀਗੀ, ਸੋਰੀ ਲਾਈਨ ਆਫ ਕ੍ਰੈਡਿਟ ਕੀਤੀ ਸੀ ਕਿਸੇ ਦੀ 150,000 ਦੀ। ਸੋ ਉਹਦੇ ਵਿੱਚ ਉਹਦੀ 70,000 ਦੀ ਜਿਹੜੀ ਆ ਮੋਰਗੇਜ ਸੀਗੀ। ਸੋ ਉਹਨੂੰ ਕੀ ਕੀਤਾ, ਉਹਦੀ 1.5 ਲੱਖ ਦੀ ਲਾਈਨ ਆਫ ਕ੍ਰੈਡਿਟ ਬਣ ਗਈ। 70,000 ਦੀ ਵਿੱਚੋਂ ਜਿਹੜੀ ਉਹਦੀ ਮੋਰਗੇਜ ਸੋਰੀ ਸੈਕਿੰਡ ਮੋਰਗੇਜ ਸੀਗੀ ਉਹ ਸੀਗੀ 14% ਦੇ ਉੱਤੇ, ਉਹ ਪੇ ਹੋਈ। ਵਿੱਚੋਂ ਜਿਹੜੇ ਬਾਕੀ ਪੈਸੇ ਸੀਗੇ ਉਹ ਉਹਨੂੰ ਯੂਜ਼ ਕਰਨ ਦੇ ਲਈ ਜਿਹੜੇ ਮਿਲ ਗਏ ਨੇ। ਸੋ ਦੈਟਸ ਹਾਊ ਇਟ ਵਰਕਸ।
ਨਵੇਂ ਕਿਹੜੇ ਕਿਹੜੇ ਰੂਲ ਕੋਈ ਚੇਂਜ ਹੋ ਰਹੇ ਨੇ ਮੋਰਗੇਜ ਇੰਡਸਟਰੀ ਦੇ ਵਿੱਚ ਜੀ?
ਹਾਂ, ਬਿਕੋਜ਼ ਆਫ ਦਿਸ ਕੋਵਿਡ-19 ਸਿਚੁਏਸ਼ਨ, ਉਹਦੇ ਕਰਕੇ ਜਿਹੜਾ CMSE ਆ ਉਹਨੇ ਕੁਛ ਆਪਣੀਆਂ ਗਾਈਡਲਾਈਨ ਦੇ ਵਿੱਚ ਚੇਂਜ ਕੀਤੀ ਆ। ਕਿਉਂ? ਕਿਉਂਕਿ CMSE ਪ੍ਰੋਜੈਕਟਸ ਦੈਟ 9-18% ਡਰੋਪ ਇਨ ਐਵਰੇਜ ਹਾਊਸ ਪ੍ਰਾਈਸਿੰਗ, ਤੋ ਅਗਲੇ 12 ਮਹੀਨਿਆਂ ਦੇ ਵਿੱਚ ਜਿਹੜੀਆਂ ਨੇ CMSE ਕਹਿੰਦਾ ਵੀ 9-18% ਤੱਕ ਜਿਹੜੀ ਘਰਾਂ ਦੀਆਂ ਪ੍ਰਾਈਸਾਂ ਤੇ ਉਹ ਡਿੱਗ ਜਾਣੀਆਂ ਨੇ। ਤੋ ਉਹਦੇ ਕਰਕੇ ਜਿਹੜਾ ਇਹਨਾਂ ਨੇ ਕੁਛ ਆਪਦੀਆਂ ਗਾਈਡਲਾਈਨਸ ਨੇ, ਕੁਆਲੀਫਾਈਂਗ ਗਾਈਡਲਾਈਨਸ, ਉਹ ਚੇਂਜ ਕੀਤੀਆਂ ਨੇ। ਸੋ ਜਿਵੇਂ ਮੋਰਗੇਜ ਕੁਆਲੀਫਾਈਂਗ ਰੇਸ਼ੋਜ਼ ਜਿਹੜੀਆਂ ਹੁੰਦੀਆਂ ਨੇ, GDS TDS, ਠੀਕ ਹੈ, ਉਹ ਪਹਿਲਾਂ ਹੁੰਦੀਆਂ ਸੀਗੀਆਂ 39-44, ਜਿਹੜੀ ਗਰੋਸ ਡੈਟ ਸਰਵਿਸ ਅਤੇ ਟੋਟਲ ਡੈਟ ਸਰਵਿਸ ਸੀਗੀਆਂ। ਤੋ ਉਹ ਪਹਿਲਾਂ 39-44 ਸੀ, ਤਾਂ ਉਹਦੇ ਨਾਲ ਕੁਛ ਲੋਕ ਜਿਹੜੇ ਜ਼ਿਆਦਾ ਕੁਆਲੀਫਾਈ ਹੁੰਦੇ ਸੀਗੇ, ਤਾਂ ਹੁਣ ਕੀ ਹੋ ਗਿਆ, ਇਹ ਰੇਸ਼ੋਜ਼ ਘਟਾ ਕੇ 35-42 ਕਰਤੀਆਂ ਹੈਗੀਆਂ ਨੇ। ਇਹਦੇ ਨਾਲ ਕੀ ਹੋਏਗਾ, ਅਗਰ ਫਾਰ ਐਗਜ਼ਾਮਪਲ ਕੋਈ 5 ਲੱਖ ਦੀ ਮੋਰਗੇਜ ਨੂੰ ਕੁਆਲੀਫਾਈ ਕਰਦਾ ਸੀਗਾ, ਹੁਣ ਹੋ ਸਕਦਾ ਉਹ 4,70,000 ਦੀ ਨੂੰ ਕੁਆਲੀਫਾਈ ਕਰੇ ਬੇਸਡ ਔਨ ਦੇਅਰ ਸਰਕਮਸਟੈਂਸਿਸ, ਇਨਕਮ, ਕ੍ਰੈਡਿਟ। ਹੋ ਸਕਦਾ ਕੋਈ 4-70 ਨੂੰ ਕੁਆਲੀਫਾਈ ਕਰੇ, ਹੋ ਸਕਦਾ ਕੋਈ 4-50 ਨੂੰ ਕੁਆਲੀਫਾਈ ਕਰੇ, 4-60 ਨੂੰ ਕੁਆਲੀਫਾਈ ਕਰੇ, ਜਾਣੀ ਕਿ ਹੁਣ ਜਿਹੜੀ ਆ ਉਹਦੇ ਨਾਲ ਪਹਿਲਾਂ ਨਾਲੋਂ ਜਿਹੜੀਆਂ ਲੋਕ ਘੱਟ ਮੋਰਗੇਜ ਲਈ ਕੁਆਲੀਫਾਈ ਹੋਣਗੇ। ਇਹ ਹੈਗਾ ਜਿਹੜੇ ਇੰਸ਼ੋਰਡ ਮੋਰਗੇਜ ਨੇ ਚਰਨਜੀਤ ਜੀ, 20% ਤੋਂ ਘੱਟ ਦਿੰਦੇ ਨੇ। ਤੋ ਦੂਸਰਾ ਜਿਹੜਾ ਚੇਂਜ ਆਈ ਹੈ ਇਹਦੇ ਵਿੱਚ, ਜਿਹੜਾ ਪੁਰਾਣਾ ਰੂਲ ਹੁੰਦਾ ਸੀਗਾ ਉਹਦੇ ਵਿੱਚ ਤੁਸੀਂ ਜਿਹੜੀ ਬੋਰੋਡ ਡਾਊਨ ਪੇਮੈਂਟ ਆ ਉਹ ਦੇ ਸਕਦੇ ਸੀਗੇ। ਫਾਰ ਐਗਜ਼ਾਮਪਲ ਤੁਸੀਂ ਆਪਦੀ ਲਾਈਨ ਆਫ ਕ੍ਰੈਡਿਟ ਤੁਹਾਡੀ ਹੈਗੀ ਆ 25,000 ਦੀ, 30,000 ਦੀ ਪਈ ਆ ਤੁਹਾਡੇ ਕੋਲ ਲਾਈਨ ਆਫ ਕ੍ਰੈਡਿਟ, ਉਹਦੀ ਤੁਸੀਂ ਜਿਹੜੀ ਆ ਡਾਊਨ ਪੇਮੈਂਟ ਦੇ ਸਕਦੇ ਸੀਗੇ। ਬਟ ਹੁਣ ਨਵੇਂ ਰੂਲ ਦੇ ਵਿੱਚ ਤੁਸੀਂ ਆਪਦੀ ਲਾਈਨ ਆਫ ਕ੍ਰੈਡਿਟ ਤੋਂ ਪੈਸੇ ਚੱਕ ਕੇ ਡਾਊਨ ਪੇਮੈਂਟ ਦੇ ਵਿੱਚ ਨਹੀਂ ਦੇ ਸਕਦੇ। ਤੋ ਜਿਹੜੀ ਜਿਹੜੇ ਹੈਗੇ ਕੋਈ ਗਿਫਟ ਆ ਕਿਸੇ ਫੈਮਿਲੀ ਮੈਂਬਰ ਤੋਂ, ਇਮੀਡੀਏਟ ਫੈਮਿਲੀ ਮੈਂਬਰ ਤੋਂ, ਉਹ ਸਟਿਲ ਅਲਾਊਡ ਆ। ਬਟ ਤੁਸੀਂ ਆਪਣੀ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਜਾਂ ਕ੍ਰੈਡਿਟ ਕਾਰਡ ਤੋਂ ਚੱਕ ਕੇ ਡਾਊਨ ਪੇਮੈਂਟ ਜਿਹੜੇ ਆ ਉਹ ਪੈਸੇ ਨਹੀਂ ਦੇ ਸਕਦੇ ਹੈਗੇ। ਤੋ ਫਿਰ ਉਸ ਤੋਂ ਬਾਅਦ
ਹਾਂਜੀ
ਫਿਰ ਇੱਕ ਚੇਂਜ ਆਈ ਹੈਗੀ ਆ ਕਿ ਕ੍ਰੈਡਿਟ ਸਕੋਰ, ਪਹਿਲਾਂ ਹੁੰਦਾ ਸੀਗਾ ਕਿ ਜੇ ਤੁਸੀਂ 2 ਜਾਂ 3 ਬੋਰੋਰ ਆ ਤਾਂ ਉਹਨਾਂ ਦੇ ਵਿੱਚੋਂ ਜੇ 2 ਦੇ ਕ੍ਰੈਡਿਟ ਚੰਗੇ ਆ, 1 ਦਾ ਕ੍ਰੈਡਿਟ ਮਾੜਾ ਮੋਟਾ ਠੀਕ ਠਾਕ ਵੀ ਹੈ, 600 ਤੱਕ ਵੀ ਆ, ਤਾਂ ਵੀ ਗੱਲ ਬਣ ਜਾਂਦੀ ਸੀ, ਚੱਲ ਜਾਂਦਾ ਸੀ ਕੰਮ। ਬਟ ਹੁਣ ਦੇ ਰੂਲ ਦੇ ਵਿੱਚ ਜਿਹੜੇ ਸਾਰਿਆਂ ਦੇ ਕ੍ਰੈਡਿਟ ਆ ਉਹ ਤੁਹਾਡੇ 680 ਜਾਂ ਉਹਦੇ ਉੱਪਰ ਹੋਣੇ ਚਾਹੀਦੇ ਨੇ ਕੁਆਲੀਫਾਈ ਕਰਨ ਦੇ ਲਈ। ਸੋ ਆਹ ਜਿਹੜੀਆਂ ਚੇਂਜਿਸ ਆਈਆਂ ਇਹਦੇ ਵਿੱਚ।
ਬਿਲਕੁਲ ਜੀ ਦੋਸਤੋ, ਨੰਬਰ ਕਿੰਨੀ ਧਾਲੀਵਾਲ ਜੀ ਦਾ? 905-812-2800।
ਹਾਂਜੀ, ਔਰ ਇਹ ਜਿਹੜੀ ਚੇਂਜਿਸ ਆਈਆਂ ਨੇ ਇਹ ਇਫੈਕਟਿਵ ਹੋਣੀਆਂ ਨੇ 1 ਜੁਲਾਈ ਤੋਂ।
ਹਾਂਜੀ ਧਾਲੀਵਾਲ ਸਾਹਿਬ, ਇੱਕ ਸਵਾਲ ਦਾ ਹੋਰ ਜਵਾਬ ਦੇ ਜੋ। ਸਵਾਲ ਕੀ, ਬਸ ਸਿੱਧੀ ਜਿਹੀ ਗੱਲ ਆ ਵੀ ਜੇ ਕਿਸੇ ਨੇ ਮੋਰਗੇਜ ਰਿਨਿਊਅਲ ਕਰਾਉਣੀ ਉਹਦੇ 'ਚ ਵੀ ਤੁਸੀਂ ਹੈਲਪ ਕਰਦੇ ਹੋ?
ਯੈਸ, ਕਿਉਂਕਿ ਜਿਸ ਹਿਸਾਬ ਨਾਲ ਆਹ ਪੈਂਡੈਮਿਕ ਜਦੋਂ ਦਾ ਸ਼ੁਰੂ ਹੋਇਆ, ਜਿਹੜੀਆਂ ਰਿਨਿਊਲਸ ਨੇ, ਖਾਸ ਕਰ ਜਿਹੜੇ 20 ਲੈਂਡਰ ਤੋਂ ਰਿਨਿਊਲਸ ਨੇ, ਹੋਮ ਟਰੱਸਟ ਹੋਇਆ, ਦੂਸਰੇ ਹੋਏ ਐਕੁਟੇਬਲ ਬੈਂਕ ਹੋਇਆ, ਅਤੇ ਜਾਂ ਕੁਛ ਮੇਨ ਲੈਂਡਰਸ ਨੇ, ਤਾਂ ਇਹਨਾਂ ਦੀ ਜਿਹੜੀਆਂ ਕਈ ਕੁਛ ਕੁ ਲੈਂਡਰ ਇਸ ਤਰ੍ਹਾਂ ਦੇ ਨੇ ਜਿਹੜੇ ਤੁਹਾਨੂੰ ਪੁੱਛਦੇ ਨੇ ਵੀ ਕੀ ਤੁਸੀਂ ਹੁਣ ਜੋਬ ਕਰਦੇ ਆ ਨਹੀਂ ਕਰਦੇ, ਤੋ ਫਿਰ ਉਹ ਹਿਸਾਬ ਨਾਲ ਆ ਕੇ ਡੀਲ ਕਰਦੇ ਨੇ। ਬਟ ਇਸ ਦੇ ਵਿੱਚ ਜਿਹੜੀ ਵੀ ਕੈਨ ਹੈਲਪ ਯੂ ਆਊਟ, ਕਿਉਂਕਿ ਮੈਂ ਬੜੇ ਲੋਕਾਂ ਦੀਆਂ ਰਿਨਿਊਲਸ ਕਰਾਈਆਂ ਨੇ ਔਰ ਬੈਟਰ ਰੇਟ 'ਤੇ ਕਰਾਈਆਂ ਨੇ, ਜਿਹਨਾਂ ਨੂੰ ਈਵਨ ਫਾਰ ਐਗਜ਼ਾਮਪਲ ਹੋਮ ਟਰੱਸਟ ਦੀ ਜਾਂ ਕੋਈ ਦੂਸਰੇ ਦੀ ਹਾਈ ਇੰਟਰਸਟ ਰੇਟ ਸੀ, ਉਹਨਾਂ ਦਾ ਅਸੀਂ ਜਿਹੜਾ ਰੇਟ ਵੀ ਬੜਾ ਵਧੀਆ ਲੈ ਕੇ ਦਿੱਤਾ ਹੈਗਾ। ਤੋ ਯੈਸ ਵੀ ਕੈਨ ਹੈਲਪ ਯੂ ਆਊਟ, ਜਸਟ ਗਿਵ ਅਸ ਅ ਕਾਲ 905-812-2800 905-812-2800
ਧੰਨਵਾਦ ਧਾਲੀਵਾਲ ਸਾਹਿਬ ਬਹੁਤ ਬਹੁਤ
ਥੈਂਕ ਯੂ ਜੀ ਥੈਂਕ ਯੂ
ਮਿਹਰਬਾਨੀ ਜੀ। ਦੋਸਤੋ ਘਰ ਦੀ ਤੁਸੀਂ ਕਰਾਉਣੀ ਹੈ ਰੈਨੋਵੇਸ਼ਨ ਅਤੇ ਫਿਰ ਪੁਰਬਾ ਰੈਨੋਵੇਸ਼ਨ ਵਾਲੇ ਨਾਲ ਤਾਲਮੇਲ ਕਰ ਲਿਓ। ਜੈਸ ਪੁਰਬਾ ਜੀ, ਜਸਵੰਤ ਪੁਰਬਾ ਜੀ, 647-7022-10 ਇਹਨਾਂ ਦਾ ਨੰਬਰ ਹੈ ਜੀ। ਬੜਾ ਸੋਹਣਾ ਕੰਮ ਕਰਦੇ ਨੇ, ਤੁਸੀਂ ਵਿੰਡੋਜ਼ ਬਦਲਾਉਣੀਆਂ ਨੇ, ਤੁਸੀਂ ਹਾਰਡਵੁੱਡ ਪਾਉਣੀ ਹੈ, ਲੈਮੀਨੇਟ ਫਲੋਰ ਪਾਉਣੀ ਹੈ, ਤੁਸੀਂ ਕਿਚਨ ਬਣਾਉਣੀ ਹੈ, ਟਾਈਲਸ ਲਾਉਣੀਆਂ ਨੇ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਬੇਸਮੈਂਟ ਬਣਾਉਣੀ ਹੈ, ਲੀਗਲ ਤਰੀਕੇ ਨਾਲ ਐਂਟਰੈਂਸ ਬਣਾਉਣੀ ਹੈ, ਜਸਵੰਤ ਪੁਰਬਾ ਜੀ ਦਾ ਨੰਬਰ 647-7022-10 ਹੈ। ਸਾਡੇ ਨਾਲ ਪੰਜਾਬ ਤੋਂ ਸ਼ਿਵਿੰਦਰ ਜੁੜੇ ਹੋਏ ਨੇ। ਸ਼ਿਵਿੰਦਰ ਜੀ, ਅੱਜ ਸਮਾਂ ਆਪਣੇ ਕੋਲ ਘੱਟ ਆ, ਉਹ ਵਿਸ਼ੇ ਤੇ ਆਪਾਂ ਫੇਰ ਲੰਬਾ ਵਿਸ਼ਾ ਫੇਰ ਕਿਸ ਦਿਨ ਗੱਲਬਾਤ ਕਰਾਂਗੇ, ਤੇ ਚੀਨ ਤੇ ਭਾਰਤ ਦੇ ਬਾਰਡਰ ਦੇ ਉੱਤੇ ਕੀ ਚੱਲ ਰਿਹਾ ਉਹਦੇ ਬਾਰੇ ਦੱਸੋ ਜੀ ਥੋੜਾ ਜਿਹਾ।
ਦੇਖੋ ਤਣਾਅ ਉੱਥੇ ਕਾਫੀ ਵਧ ਗਿਆ, ਹੁਣ ਤੱਕ ਖਬਰਾਂ ਆ ਰਹੀਆਂ ਕਿ ਚੀਨ ਵਾਲਿਆਂ ਨੇ ਭਾਰਤ ਦੇ 20 ਤੋਂ ਉੱਪਰ ਸੈਨਿਕ ਮਾਰ ਦਿੱਤੇ ਨੇ। ਇਹ ਸਰਹੱਦੀ ਵਿਵਾਦ ਹੈਗਾ ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ। ਭਾਰਤ ਦੀ ਸਰਕਾਰ ਉੱਤੇ ਵੀ ਦੋਸ਼ ਲੱਗ ਰਿਹਾ ਕਿ ਜਾਣਕਾਰੀ ਛੁਪਾ ਰਹੀ ਹੈ, ਕਿ ਪਹਿਲਾਂ ਤਾਂ ਕਹਿੰਦੀ ਰਹੀ ਕਿ ਅਸੀਂ ਮਾਮਲਾ ਹੱਲ ਕਰ ਲਿਆ ਜੀ ਗੱਲਬਾਤ ਰਾਹੀਂ, ਲੇਕਿਨ ਹੁਣ ਜਿਹੜੀ ਆ ਜੇ ਗੱਲਬਾਤ ਰਾਹੀਂ ਮਾਮਲਾ ਹੱਲ ਸੀਗਾ ਤਾਂ ਫਿਰ ਕਹਾਣੀ ਇੱਥੋਂ ਤੱਕ ਕਿਉਂ ਕਿਵੇਂ ਪਹੁੰਚ ਗਈ? ਖਾਸ ਕਰਕੇ ਸਾਡਾ ਪ੍ਰਧਾਨ ਮੰਤਰੀ ਤਾਂ ਇਹ ਵੀ ਕਹਿੰਦਾ ਰਿਹਾ ਕਿ ਮੈਂ ਚੀਨ ਨੂੰ ਲਾਲ ਲਾਲ ਅੱਖਾਂ ਦਿਖਾਉਣ ਵਾਲਾ ਬੰਦਾ, ਮੈਂ 56 ਇੰਚ ਦੀ ਛਾਤੀ ਵਾਲਾ ਬੰਦਾ। ਪਰ ਮੋਟੀ ਦੀ ਗੱਲ ਇਹ ਹੈਗੀ ਹੈ ਚਰਨਜੀਤ, ਜਿਹੜੀ ਨਾ ਜਿਵੇਂ ਇਹ ਪੂਰਾ ਜੀ ਦੇਖੋ ਅਮਰੀਕਾ ਤੇ ਚੀਨ ਦੋ ਆਪਣਾ ਇਹ ਆਪੋ ਆਪਾ ਵਿਰੋਧੀ ਜਿਹੜੀਆਂ ਸ਼ਕਤੀਆਂ ਹੈਗੀਆਂ ਨੇ, ਤੇ ਭਾਰਤ ਤੇ ਪਾਕਿਸਤਾਨ ਵਰਗੇ ਜਿਹੜੇ ਦੇਸ਼ ਆ ਨਾ, ਇਹਨਾਂ ਨੂੰ ਲੜਾਈ ਵਿੱਚ ਨਾ ਪੈ ਕੇ ਘੱਟੋ ਘੱਟ ਆਪਣਾ ਜਿਹੜੇ ਹੋਰ ਬਹੁਤ ਸਾਰੇ ਮਸਲੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ, ਤੇ ਉਹੀ ਫ੍ਰੀ ਦੀ ਲੜਾਈ ਮੁੱਲ ਨਹੀਂ ਲੈਣੀ ਚਾਹੀਦੀ। ਸਾਡਾ ਤਾਂ ਇਹੀ ਮੰਨਣਾ ਕਿ ਚੀਨ ਨੇ ਮਹਾਂਸ਼ਕਤੀ ਬਣਨ ਦੀ ਦੌੜ 'ਚ, ਅਮਰੀਕਾ ਆਪਣੇ ਵਕਾਰ ਨੂੰ ਜਿਹੜਾ ਹੈਗਾ ਬਚਾਈ ਰੱਖਣ ਦੀ ਦੌੜ ਦੇ ਵਿੱਚ। ਇਸ ਕਰਕੇ ਮੈਨੂੰ ਲੱਗਦਾ ਕਿ ਭਾਰਤ ਦੀ ਜਿਹੜੀ ਪਹਿਲ ਲੜਾਈਆਂ ਲੜਨ ਦੀ ਨਹੀਂ, ਕਿਉਂਕਿ ਹੋਰ ਬਥੇਰੀਆਂ ਲੜਾਈਆਂ ਨੇ ਜਿਹੜੀਆਂ ਲੜਨ ਵਾਲੀਆਂ ਨੇ ਸਾਡੇ ਭਾਰਤ ਲਈ, ਪਾਕਿਸਤਾਨ ਦੇ ਲਈ। ਇਸ ਕਰਕੇ ਇਹਨਾਂ ਮੁਲਕਾਂ ਨੂੰ ਜਿਹੜਾ ਹੈਗਾ ਵਾ ਆਪਣਾ ਘਰ ਸੰਵਾਰਨ ਵੱਲ ਵੱਧ ਧਿਆਨ ਦੇਣਾ ਚਾਹੀਦਾ ਜੀ।
ਸ਼ਿਵਿੰਦਰ, ਉਹ ਤਾਂ ਦੇਣਗੇ ਜੇ ਦੇਸ਼ ਸਿਆਣੇ ਹੋਣ। ਭਾਰਤ ਤੇ ਪਾਕਿਸਤਾਨ ਇਹ ਦੋਨਾਂ ਮੁਲਕਾਂ ਦੇ ਵਿੱਚ ਪ੍ਰੋਬਲਮਸ ਬਹੁਤ ਨੇ, ਤੇ ਪ੍ਰੋਬਲਮਸ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਜਿਹੜੇ ਦੋਨਾਂ ਦੇਸ਼ਾਂ ਦੇ ਹਾਕਮ ਨੇ ਉਹ ਇੱਕ ਦੂਜੇ ਨਾਲ ਲੜਾਈ ਲਾਉਂਦੇ ਨੇ। ਦੋਨਾਂ ਦੇਸ਼ਾਂ ਦੇ ਹਾਕਮ ਉਹਨਾਂ ਦੇਸ਼ਾਂ ਤੋਂ ਹੀ ਹਥਿਆਰ ਲੈਂਦੇ ਨੇ, ਉਹਨਾਂ ਕੰਪਨੀਆਂ ਦੇ ਹਥਿਆਰ ਨੇ, ਜਹਾਜ਼ ਵੀ ਉੱਥੋਂ ਹੀ ਲੈਂਦੇ ਨੇ, ਬੰਬ ਵੀ ਉੱਥੋਂ ਲੈਂਦੇ ਨੇ, ਟੈਂਕ ਵੀ ਉੱਥੋਂ ਲੈਂਦੇ ਨੇ, ਤੇ ਆਪਣੇ ਜਿਹੜੇ ਬਜਟ ਦਾ ਵੱਡਾ ਹਿੱਸਾ ਉਹਦੇ ਤੇ ਲਾਉਂਦੇ ਨੇ। ਤੇ ਦੋਨਾਂ ਦੇਸ਼ਾਂ ਦੀ ਬਦਕਿਸਮਤੀ ਆ ਵੀ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਨਾ ਮਾਤਰ ਬਜਟ ਆ, ਤੇ ਉਹਨਾਂ ਨੇ ਫਿਰ ਲੋਕਾਂ ਨੂੰ ਕੀ ਬਣਾਉਣਾ?
ਦੋਨਾਂ ਲਈ 1% ਦੇ ਕਰੀਬ ਲਾਉਂਦੇ ਨੇ, ਉਸ ਤੋਂ ਵੱਧ ਨਹੀਂ ਲਾਉਂਦੇ ਜੀ।
ਵਾਹ ਵਾਹ, ਤੇ ਜਦੋਂ ਫਿਰ ਚੀਨ ਵਰਗੀ ਮਹਾਂਸ਼ਕਤੀ ਨਾਲ ਟਾਕਰਾ ਹੋ ਜੇ, ਪਤਾ ਹੀ ਆ ਦੁਨੀਆ ਮੂਰਖ ਤਾਂ ਹੈ ਨਹੀਂ ਜੀ, ਲੋਕਾਂ ਨੂੰ ਪਤਾ ਹੀ ਆ ਜੀ ਭਾਰਤ ਦੇ ਵਿੱਚ ਕਿੰਨੀ ਕਹਾਣ, ਜਿੰਨੀਆਂ ਮਰਜ਼ੀ ਰਾਸ਼ਟਰਵਾਦ ਦੀਆਂ ਟਾਰਾਂ ਮਾਰੀ ਜਾਣ, ਪਰ ਚਾਈਨਾ ਦੇ ਸਾਹਮਣੇ ਭਾਰਤ ਦੇ ਹਾਲਾਤ ਜਿਹੜੇ ਉਹ ਤੁਸੀਂ ਕਿਸੇ ਵੀ ਡਾਇਮੈਂਸ਼ਨ ਤੋਂ ਦੇਖ ਲਓ, ਕਿਸੇ ਵੀ ਐਂਗਲ ਤੋਂ ਦੇਖ ਲਓ, ਕਿਸੇ ਬਿਮਾਰੀ ਨਾਲ ਨਿਪਟਣਾ ਹੋਵੇ, ਕਰੋਨਾ ਦੀ ਪ੍ਰੋਬਲਮ ਹੋਵੇ, ਕੋਈ ਵਿਗਿਆਨਕ ਤਰੱਕੀ ਦੀ ਗੱਲ ਹੋਵੇ, ਫੌਜ ਦੇ ਪੱਖ ਤੋਂ ਦੇਖ ਲਓ, ਟੈਕਨੋਲੋਜੀ ਦੇ ਪੱਖ ਤੋਂ ਦੇਖ ਲਓ, ਆਰਥਿਕਤਾ ਦੇ ਪੱਖ ਤੋਂ ਦੇਖ ਲਓ, ਹਾਂ ਮਤਲਬ ਭਾਰਤ ਨੂੰ ਐਂ ਲੱਗਦਾ ਵੀ ਪਤਾ ਨਹੀਂ ਅਮੈਰੀਕਾ ਸਾਡੀ ਪਿੱਠ ਤੇ ਖੜਾ, ਪਿੱਠ ਤੇ ਕੋਈ ਨਹੀਂ ਖੜਾ ਹੁੰਦਾ। ਇਹ ਬਹੁਤ ਵੱਡਾ ਭੁਲੇਖਾ ਦੀ ਰੁੱਖ, ਮਤਲਬ ਦੇਸ਼ਾਂ ਦੇ ਹਾਕਮਾਂ ਨੂੰ ਭੁਲੇਖਾ ਹੈ।
ਬਿਲਕੁਲ, ਇਸੇ ਕਰਕੇ ਨਾ ਸਾਡੀ ਜਿਹੜੀ ਪਹਿਲ ਆ ਉਹ ਕੀ ਹੋਣੀ ਚਾਹੀਦੀ ਆ, ਇਹ ਤਾਂ ਇਹੀ ਹੈ ਕਿ ਹੁਣ ਇਹੀ ਹੈ ਕਿ ਸਾਡੇ ਜਿਹੜੇ ਹੁਕਮਰਾਨ ਨੇ ਜੇ ਉਹ ਮਤਲਬ ਬਿਨਾਂ ਮਤਲਬ ਤੋਂ ਜੰਗ 'ਚ ਮੁਲਕ ਨੂੰ ਝੋਕਣਗੇ, ਉਹਦੇ ਵਿੱਚ ਨੁਕਸਾਨ ਜਿਹੜਾ ਹਾਕਮਾਂ ਦਾ ਨਹੀਂ ਹੋਣਾ, ਹਾਕਮਾਂ ਕੋਲ ਤਾਂ ਮੌਕਾ ਮਿਲ ਜਾਣਾ ਆਪਣੀਆਂ ਜਿਹੜੀਆਂ ਨਲੈਕੀਆਂ ਨੇ ਉਹ ਤੇ ਪਰਦਾ ਪਾਉਣ ਦਾ, ਪਰ ਆਵਾਮ ਦਾ ਹੋਏਗਾ, ਹਰ ਪਾਸੇ ਆਵਾਮ ਪਿਸੇਗੀ, ਚਾਹੇ ਉਹ ਆਵਾਮ ਅੱਜ ਜਿਹੜੀ ਸੰਕਟ ਭਾਰਤ ਤੇ ਚੀਨ ਦਾ ਮਸਲਾ ਵਾ ਉਹਦੇ ਤੇ ਭਾਰਤ ਤੇ ਆਏਗਾ, ਜਾਂ ਫਿਰ ਕਦੇ ਪਾਕਿਸਤਾਨ ਤੇ ਵੀ ਆਏਗਾ, ਮਤਲਬ ਇਹ ਗਰੀਬ ਮੁਲਕ ਨੇ, ਇਹਨਾਂ ਦੀ ਆਵਾਮ ਪਿਸੇਗੀ।
ਬਿਲਕੁਲ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਦੋਸਤੋ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। ਕੋਵਿਡ-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ, 416-292-6248।
ਬੜਾ ਹੀ ਮੁਸ਼ਕਲ ਯਾਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988, ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ
ਦੋਸਤੋ, ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਵੈਸੇ ਅਸੀਂ ਰਾਜਕਲਸੀ ਦਾ ਸੁਨੇਹਾ ਦੇ ਕੇ ਹਟੇ ਹਾਂ ਜੀ, ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਹੋਵੇ ਤੇ ਉਹਨਾਂ ਨਾਲ ਤਾਲਮੇਲ ਕਰ ਲਿਓ। 4 ਬੈਡਰੂਮ 4 ਵਾਸ਼ਰੂਮ ਦਾ ਘਰ ਆ ਜੀ, ਫਿਨਿਸ਼ਡ ਬੇਸਮੈਂਟ ਅਪਾਰਟਮੈਂਟ, ਹਾਰਡਵੁੱਡ ਫਲੋਰ ਆ, ਸਟੇਟ ਨਵੇਂ ਸਟੇਨਲੈਸ ਸਟੀਲ ਅਪਲਾਇੰਸਿਸ ਨੇ, ਮਾਊਂਟ ਪਲੈਜ਼ੈਂਟ ਗੋ ਸਟੇਸ਼ਨ ਦੇ ਕੋਲੇ ਆ, ਸ਼ੋਪਿੰਗ ਮਾਲ ਸਕੂਲਸ ਕੋਲੇ ਨੇ। ਜੇ ਘਰ ਵੇਖਣਾ ਲੈਣਾ ਤੇ ਹੁਣੇ ਫਿਰ ਕਾਲ ਕਰ ਲਓ, ਮੈਂ ਤੁਹਾਨੂੰ ਉਹਨਾਂ ਦਾ ਸੈੱਲ ਨੰਬਰ ਦੇ ਦਿੰਦਾ, 6479640664-6479954-8064 ਨੰਬਰ ਹੈਗਾ ਜਿਹਨਾਂ ਦਾ। ਸਮਾਂ ਵੀ ਸਾਡਾ ਆਲਮੋਸਟ ਸਮਾਪਤੀ ਵੱਲ ਆ ਜੀ, ਮੈਂ ਤੁਹਾਨੂੰ ਜਾਂਦੇ ਜਾਂਦੇ ਆਪਣਾ ਵੀ ਇੱਕ ਸੁਨੇਹਾ ਦੇ ਕੇ ਜਾਣਾ ਸੀ। ਸ਼ੋਪਰਸ ਵਰਲਡ ਦੇ ਸਾਹਮਣੇ ਰੈਂਟਲ ਗਰੰਟੀ ਵਾਲੇ ਟਾਊਨ ਹਾਊਸਿਸ ਨੇ ਜੀ, ਬਹੁਤ ਹੀ ਵਾਜਬ ਪ੍ਰਾਈਸ ਦੇ ਉੱਤੇ। 2 ਸਾਲ ਦੀ ਰੈਂਟਲ ਗਰੰਟੀ ਹੈ, ਫ੍ਰੀ ਮੈਨੇਜਮੈਂਟ, ਤੇ ਤੁਸੀਂ ਇਹ ਟਾਊਨ ਹਾਊਸਿਸ ਲੈਣੇ ਨੇ ਤੇ ਫਿਰ ਮੇਰੇ ਨਾਲ ਸੰਪਰਕ ਕਰ ਲਿਓ, 6479340836 ਨੰਬਰ ਹੈਗਾ ਜੀ। ਜੇ ਤੁਸੀਂ ਸੱਚੀ ਹੋਈ ਘਰ ਲੱਭ ਰਹੇ ਹੋ ਕੋਈ, ਤੇ ਇੱਕ ਵਧੀਆ ਡੀਲ ਮਿਲਦੀ ਹੈ ਜੀ, ਬਿਲਡਰ ਦੀ ਪ੍ਰਾਈਸ ਤੋਂ $60,000 ਸਸਤਾ ਘਰ ਮੈਂ ਤੁਹਾਨੂੰ ਲੈ ਕੇ ਦੇ ਸਕਦਾ ਇਸ ਏਰੀਏ ਦੇ ਵਿੱਚ ਹੀ, ਤਾਲਮੇਲ ਕਰ ਲਿਓ। ਤੇ ਜੇ ਤੁਸੀਂ ਨਵਾਂ ਟਾਊਨ ਹਾਊਸ ਦੇਖਣ ਦੀ ਪ੍ਰਪੋਜ਼ਲ ਬਣਾ ਰਹੇ ਹੋ ਤੇ ਮਿਲਟਨ ਦੇ ਵਿੱਚ ਨਵੇਂ ਟਾਊਨ ਹਾਊਸਿਸ ਨਿਕਲੇ ਨੇ ਜੀ, ਬਹੁਤ ਸੋਹਣੇ ਪ੍ਰੀ ਮੌਂਟ ਦੇ, ਤਾਲਮੇਲ ਕਰ ਲਿਓ, 647-384-36 ਮੇਰਾ ਨੰਬਰ ਹੈਗਾ ਜੀ। ਸ਼ਿਵਿੰਦਰ ਜੀ, ਖਬਰਾਂ ਤਾਂ ਆਪਣੀਆਂ ਕਾਫੀ ਸਾਰੀਆਂ ਰਹਿ ਗਈਆਂ, ਮਿੰਟ ਵੀ ਰਹਿ ਗਏ ਅੱਧਾ ਕਿਤੇ ਜਾਂਦੇ ਜਾਂਦੇ, ਫਿਰ ਹੁਣ ਕੀ ਕਹੋਗੇ? ਬਾਕੀ ਖਬਰਾਂ ਆਪਾਂ ਕੱਲ ਨੂੰ ਕਰਾਂਗੇ
ਜੀ। ਟੋਪਿਕ ਤੇ ਗੱਲ ਸੀ ਚਰਨ ਜੀ, ਤਾਂ ਉਹੀ ਹੈ ਕਿ ਇਹਨਾਂ ਧਾਰਮਿਕ ਆਗੂ, ਉਹੀ ਧਾਰਮਿਕ ਆਗੂ ਨੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਨਾ, ਤਾਂ ਗਦਰੀਆਂ ਵਿਰੁੱਧ ਤੇ ਬੱਬਰ ਅਕਾਲੀਆਂ ਵਿਰੁੱਧ ਇਹੀ ਮਤੇ ਪਾਸ ਕਰਦੇ ਸੀਗੇ ਵੀ ਇਹ ਤਾਂ ਜੀ ਗੱਦਾਰ ਨੇ ਪੰਥ ਦੇ, ਤੇ ਤੁਸੀਂ ਦੇਖ ਲਓ ਫਿਰ ਇਹ ਜਿਹੜਾ ਹੈਗਾ ਰੈਬਲ ਕਿੱਦਾਂ ਹੋ ਸਕਦੇ ਨੇ ਲੋਕਾਂ ਦੇ।
ਬਿਲਕੁਲ ਜੀ, ਧੰਨਵਾਦ। ਤੇ ਹੁਣ ਜਿਹੜੇ ਬਾਦਲ ਅਰਗੇ ਨੇ ਉਹਨਾਂ ਨੂੰ ਕਹਿੰਦੇ ਨੇ ਜੀ ਪੰਥਕ ਆਗੂ, ਆ ਸਾਰੀ ਉਮਰ ਪੰਥਕ ਆਗੂ ਰਹੇ ਨੇ। ਖੈਰ ਜੀ, ਧੰਨਵਾਦ ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ। ਦੋਸਤੋ, ਇਹ ਸੀ ਸਾਡਾ ਤੇ ਕੱਲ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Ontario, आप लोगों को कोविड 19 से महफूज रखने में एक फर्क ला रहे हैं, और एक दूसरे को महफूज रखने के लिए हम सभी को अपनी कोशिशें जारी रखने की जरूरत है। अगर आपको फिक्र है कि आपको कोविड 19 हो सकता है या आप वायरस की जद में आए हो सकते हैं, तो जांच करवाइए। सामाजिक दूरी बनाए रखें, 2 मीटर दूर रहें। सामाजिक दूरी बनाए रखना मुश्किल हो तो चेहरे का कवर पहने और हाथों को कसरत से धोते रहें, अंदर या बाहर महफूज रहें, जिंदगियां बचाएं। ontario.ca/coronavirus पर मजीद जानें, हुकूमत ओंटेरियो की जानिब से अदाशुदा।
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गईयां हन।
ब्रैम्पटन दे सब तो वड्डे फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दिया दोवें लोकेशंस हुन खुल गईयां हन। फॉर मोर इन्फॉर्मेशन कॉल 905-874-7171।
ब्रैम्पटन शहर से खास पैगाम,
10 سے زیادہ افراد کا اجتماع نہ کریں اور نہ اس میں حصہ لیں، اس لیے کہ گھر پر یا باہر 10 افراد کی زیادہ سے زیادہ اجازت ہے۔ ٹرانزٹ پر یا باہر جائیں، گروسری سٹور پر نان میڈیکل ماسک پہنیں اور فاصلہ رکھیں۔ پارک یا بند کھیل کی سہولتیں ہوں یا آؤٹ ڈور فٹنس کا سامان جو ابھی بند ہے استعمال نہ کریں۔ آپ کو کم سے کم $500 کا جرمانہ ہو سکتا ہے۔ 311 پر کال کریں یا brampton.cs/covid19 پر جا کر مزید معلومات حاصل کریں۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نال تہاڈا گھر، پریوار تے تہاڈے بچے سانجے نے۔ اس وقت کئی سوال اٹھدے نے کہ پراپرٹی کس کول جائے گی، کسٹڈی کس نوں ملے گی، تے زندگی دی سب تو پیاری دولت بچے کس کول رہن گے۔
ایس این ایس